ਸੋ ਕਹੋ ਟਲ ਗੁਰ ਸੇਵੀਐ ਅਹਨੇ ਸੋ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਪੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ 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 ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਇੱਥੋਂ ਦੀਆਂ ਸੰਗਤਾਂ ਦੇ ਗੁਰੂ ਕੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਔਰ ਗੁਰੂ ਕੇ ਅਸਥਾਨ ਦੇ ਦਰਸ਼ਨ ਦੀਦਾਰ ਪਿਛਲੇ ਸਮਿਆਂ 'ਚ ਵੀ ਪ੍ਰਾਪਤ ਹੁੰਦੇ ਰਹੇ ਇਸ ਵਾਰੀ ਵੀ ਗੁਰਮੁਖ ਪਿਆਰਿਆਂ ਨੇ ਪ੍ਰਬੰਧਕ ਵੀਰਾਂ ਨੇ ਪ੍ਰੋਗਰਾਮ ਜੋ ਉਲੀਕਿਆ ਬਣਾਇਆ ਉਸ ਦੇ ਮੁਤਾਬਕ ਗੁਰੂ ਕੇ ਦਰਸ਼ਨ ਗੁਰਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਅਤੇ ਕੀਰਤਨ ਦੁਆਰਾ ਸ਼ਬਦ ਦੁਆਰਾ ਸਾਂਝ ਪਾਉਣ ਦਾ ਸਤਿਗੁਰੂ ਨੇ ਕਿਰਪਾ ਕਰਕੇ ਇਸ ਭਾਗ ਸਮਾਂ ਬਖਸ਼ਿਸ਼ ਕੀਤਾ ਹੈ ਇਹ ਸਤਿਗੁਰੂ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਹੈ ਭਾਗਾਂ ਵਾਲੇ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਅਤੇ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਕਰਕੇ ਆਨੰਦ ਮਾਣਿਆ ਹੈ ਚੱਲ ਰਹੀ ਲੜੀਵਾਰ ਕਥਾ ਕੁਝ ਸਮੇਂ ਵਾਸਤੇ ਗੁਰੂ ਕੇ ਰਲ ਮਿਲ ਕੇ ਗੁਣ ਗਾਉਣ ਦਾ ਯਤਨ ਕਰਾਂਗੇ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਾ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਖਾਲਸਾ ਜੀ ਅੰਮ੍ਰਿਤ ਭਰੇ ਬਚਨ ਗੁਰਬਾਣੀ ਰਾਹੀਂ ਭਗਤ ਜੀ ਨੇ ਜੋ ਉਪਦੇਸ਼ ਬਖਸ਼ਿਆ ਹੈ ਸੋ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਹਾਂ ਇੱਕ ਵਾਰ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਨਾ ਹਮ ਕੀਆ ਨਾ ਕਰਹਿੰਗੇ
ਭਗਤ ਕਬੀਰ ਸਾਹਿਬ ਜੀ ਨੇ ਖਾਲਸਾ ਜੀ ਇਹ ਸਲੋਕ ਉਸ ਵੇਲੇ ਉਚਾਰਨ ਕੀਤਾ ਸੀ। ਕੁਝ ਲੋਕ ਕਾਂਸ਼ੀਪੁਰੀ ਦੇ ਕਬੀਰ ਸਾਹਿਬ ਦੀ ਨਿੰਦਿਆ ਕਰਨ ਵਾਸਤੇ ਵੀ ਇਹਨਾਂ ਦਾ ਜਸ ਬੜਾ ਫੈਲਿਆ ਹੋਇਆ ਹੈ। ਕਬੀਰ ਸਾਹਿਬ ਜੰਗਲ 'ਚ ਬੈਠੇ ਬੰਦਗੀ ਕਰ ਰਹੇ ਸਨ ਔਰ ਕੁਝ ਵਿਰੋਧੀ ਲੋਕਾਂ ਨੇ ਕਹਿ ਦਿੱਤਾ ਕਬੀਰ ਸਾਹਿਬ ਬਹੁਤ ਵੱਡਾ ਜੱਗ ਕਰ ਰਹੇ ਨੇ, ਸਾਰੇ ਲੋਕਾਂ ਨੂੰ ਸੁਨੇਹੇ ਭੇਜ ਦਿੱਤੇ, ਕੋਈ ਹਾਥੀਆਂ ਵਾਲੇ, ਕੋਈ ਹੋਰ ਇਸੇ ਤਰ੍ਹਾਂ ਸਾਧੂ ਰਮਤੇ, ਬਹੁਤ ਭਾਰੀ ਇਕੱਠੇ ਹੋ ਕਰਕੇ ਉਸ ਜੱਗ ਵਿੱਚ ਸ਼ਾਮਿਲ ਹੋਣ ਵਾਸਤੇ ਕਾਂਸ਼ੀਪੁਰੀ ਨੂੰ ਆ ਰਹੇ ਸਨ। ਉਹਨਾਂ ਵਿੱਚੋਂ ਕਬੀਰ ਸਾਹਿਬ ਨੂੰ ਉਸ ਰਸਤੇ 'ਤੇ ਆਉਂਦੇ ਹੋਏ ਕੁਝ ਵੀ ਲੋਕ ਵੀ ਮਿਲੇ, ਪੁੱਛਿਆ ਕਿੱਥੇ ਜਾ ਰਹੇ ਹੋ, ਕਹਿੰਦੇ ਤੁਹਾਨੂੰ ਨਹੀਂ ਪਤਾ ਕਬੀਰ ਸਾਹਿਬ ਨੇ ਬਹੁਤ ਵੱਡਾ ਜੱਗ ਸ਼ੁਰੂ ਕੀਤਾ ਹੈ, ਉਸ ਜੱਗ ਵਿੱਚ ਸਾਰਿਆਂ ਨੂੰ ਨਿਉਂਦਾ ਦਿੱਤਾ ਹੈ ਅਤੇ ਅਸੀਂ ਵੀ ਚੱਲੇ ਹਨ। ਸੁਣ ਕੇ ਕਹਿਣ ਲੱਗੇ ਠੀਕ ਹੈ, ਮੈਂ ਤਾਂ ਫਿਰ ਇੱਥੇ ਹੀ ਚੰਗਾ ਹਾਂ, ਕਬੀਰ ਨਾਮ ਤਾਂ ਵੱਡੇ ਦਾ ਹੈ, ਵੱਡਾ ਕੌਣ ਹੈ, ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਫਾਰਸੀ ਵਿੱਚ ਖਾਲਸਾ ਜੀ ਕਬੀਰ ਵੱਡੇ ਨੂੰ ਕਿਹਾ ਜਾਂਦਾ ਹੈ, ਜਿਵੇਂ ਹਜ਼ੂਰ ਦੇ ਬਚਨ ਨੇ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਹੈ। ਸੋ ਫਾਰਸੀ 'ਚ ਵੱਡੇ ਨੂੰ ਕਿਹਾ ਜਾਂਦਾ ਹੈ। ਕਬੀਰ ਸਾਹਿਬ ਕਹਿਣ ਲੱਗੇ ਵੱਡਾ ਤਾਂ ਫਿਰ ਪਰਮੇਸ਼ਰ ਨਿਰੰਕਾਰ ਹੈ, ਉਹ ਆਪ ਹੀ ਆਪਣੇ ਭਗਤ ਦੀ ਲਾਜ ਰੱਖੇਗਾ। ਸੋ ਪਰਮੇਸ਼ਰ ਖਾਲਸਾ ਜੀ ਇੱਕ ਤਾਂ ਸਰੂਪ ਕਬੀਰ ਸਾਹਿਬ ਦਾ ਧਾਰ ਲਿਆ ਕਿ ਰਾਜੇ ਦਾ ਬਣਾ ਲਿਆ, ਜਿੰਨੀਆਂ ਵਸਤੂਆਂ ਭੰਡਾਰੇ ਦੀਆਂ ਚਾਹੀਦੀਆਂ ਸੀ ਇੰਨਾ ਅਤੁੱਟ ਭੰਡਾਰਾ ਵਰਤਾਇਆ, 7 ਦਿਨ ਖਾਲਸਾ ਜੀ ਮਠਿਆਈ ਦੇ ਲੰਗਰ ਚੱਲਦੇ ਰਹੇ ਔਰ ਛਕ ਛਕ ਕੇ ਮੂੰਹ ਮੁੜ ਗਏ ਲੋਕਾਂ ਦੇ, ਕਈ ਵਿੱਚੋਂ ਬਿਮਾਰ ਹੋਣੇ ਵੀ ਸ਼ੁਰੂ ਹੋ ਗਏ, ਉਹਨਾਂ ਨੂੰ ਤੁਰਨ ਲੱਗਿਆਂ ਵੀ ਗੱਡੇ ਭਰ ਭਰ ਕੇ ਪੰਡਾਂ ਬੰਨ ਬੰਨ ਕੇ ਮਠਿਆਈਆਂ ਦੀਆਂ ਸਿਰ 'ਤੇ ਚੁਕਾ ਕੇ ਤੋਰਿਆ, ਬੜੇ ਭਾਰੀ ਸੁੰਦਰ ਦੁਸ਼ਾਲੇ ਦਿੱਤੇ, ਮਾਇਆ ਦਿੱਤੀ, ਸਤਿਕਾਰ ਮਾਣ ਉਹਨਾਂ ਆਇਆਂ ਦਾ ਕੀਤਾ। ਜਦੋਂ ਉਹ ਵਾਪਸ ਜਾ ਰਹੇ ਸਨ ਮੁੜ ਕੇ, ਉਸ ਵੇਲੇ ਧੰਨ ਕਬੀਰ ਕਰਦੇ ਜਾਂਦੇ ਹਨ। ਉਸ ਸਮੇਂ ਕਬੀਰ ਸਾਹਿਬ ਨੇ ਵੇਖਿਆ ਜੰਗਲ 'ਚ ਉਸ ਰਸਤੇ 'ਤੇ ਬੈਠੇ ਜਿਸ ਰਸਤੇ 'ਤੇ ਲੋਕ ਪੰਡਾਂ ਮਠਿਆਈਆਂ ਨੇ ਬੰਨ ਕੇ ਲੈ ਕੇ ਜਾ ਰਹੇ ਨੇ, ਧੰਨ ਕਬੀਰ ਕਰਦੇ ਜਾਂਦੇ ਹਨ। ਕਹਿੰਦੇ ਉਸ ਵੇਲੇ ਸੁਣ ਕਰਕੇ ਕਹਿੰਦੇ ਨੇ ਉਹ ਪਰਮੇਸ਼ਰ ਵਾਹਿਗੁਰੂ ਐਸਾ ਧੰਨ ਹੈ। ਕੁਝ ਸਮੇਂ ਬਾਅਦ ਜਦ ਜੱਗ ਦੀ ਸੰਪੂਰਨਤਾ ਹੀ ਹੋ ਗਈ ਜਿੱਥੇ ਕਬੀਰ ਸਾਹਿਬ ਜੀ ਬੈਠੇ ਸੀ, ਪਰਮੇਸ਼ਰ ਉੱਥੇ ਆ ਕੇ ਕਹਿਣ ਲੱਗੇ ਕਬੀਰ ਹੁਣ ਘਰੇ ਜਾ, ਜਿਹੜਾ ਤੇਰਾ ਜੱਗ ਦਾ ਕਾਰਜ ਸੀ ਅਸੀਂ ਸਾਰਾ ਸੰਪੂਰਨ ਕਰ ਦਿੱਤਾ ਹੈ। ਜਦੋਂ ਕਬੀਰ ਸਾਹਿਬ ਕਾਂਸ਼ੀਪੁਰੀ 'ਚ ਵੜੇ ਆਏ, ਬੜਾ ਲੋਕਾਂ ਨੇ ਜੈ ਜੈਕਾਰਾਂ ਕੀਤੀਆਂ ਜੀ, ਬੜਾ ਜੱਗ ਵਧੀਆ ਹੋਇਆ, ਬੜਾ ਤੁਸੀਂ ਇਹ ਖਰਚ ਕੀਤਾ। ਉਸ ਸਮੇਂ ਇਹ ਸ਼ਬਦ ਕਬੀਰ ਸਾਹਿਬ ਜੀ ਨੇ ਉਚਾਰੇ ਸਨ,
ਕਬੀਰ ਨਾ ਹਮ ਕੀਆ ਨਾ ਕਰਾਂਗੇ।
ਕਹਿੰਦੇ ਹੇ ਭਾਈ ਨਾ ਹਮ ਕੀਆ, ਨਾ ਤਾਂ ਮੈਂ ਆਹ ਜੱਗ ਕੀਤਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਬਹੁਤ ਵੱਡਾ ਕਬੀਰ ਤੂੰ ਜੱਗ ਕੀਤਾ ਹੈ, ਨਾ ਹਮ ਕੀਆ ਨਾ ਤਾਂ ਮੈਂ ਇਹ ਕੀਤਾ ਹੈ, ਨਾ ਕਰਾਂਗੇ ਨਾ ਆਉਣ ਵਾਲੇ ਸਮੇਂ 'ਚ ਮੈਂ ਕਰ ਸਕਾਂਗਾ,
ਨਾ ਕਰ ਸਕੈ ਸਰੀਰ,
ਤੇ ਨਾ ਪਿਛਲੇ ਸਮੇਂ ਜਿਹੜਾ ਬੀਤ ਗਿਆ ਹੈ ਨਾ ਸਮਾਂ, ਉਹਦੇ 'ਚ ਵੀ ਮੇਰਾ ਸਰੀਰ ਇਹੋ ਜਿਹਾ ਜੱਗ ਨਹੀਂ ਕਰ ਸਕਿਆ, ਮੈਂ ਨਹੀਂ ਕੁਝ ਵੀ ਕਰਨ ਜੋਗਾ, ਨਾ ਹਮ ਕੀਆ ਨਾ ਤਾਂ ਮੈਂ ਹੁਣ ਕੀਤਾ, ਨਾ ਕਰਾਂਗੇ ਨਾ ਆਉਣ ਵਾਲੇ ਸਮੇਂ 'ਚ ਕਰ ਸਕਾਂਗਾ, ਅਤੇ ਨਾ ਕਰ ਸਕੈ ਸਰੀਰ, ਨਾ ਮੇਰਾ ਸਰੀਰ ਜਿਹੜਾ ਨਾ ਇਹ ਪਹਿਲੇ ਸਮੇਂ ਵਿੱਚ ਜਿਹੜਾ ਬੀਤ ਗਿਆ ਹੈ ਉਹਦੇ 'ਚ ਵੀ ਨਹੀਂ ਕਰ ਸਕਿਆ।
ਕਿਆ ਜਾਣੋ ਕਿਛ ਹਰ ਕੀਆ,
ਇਹ ਕੀ ਜਾਣਿਆ ਜਾਵੇ ਭਾਈ, ਤੁਸੀਂ ਕਹਿੰਦੇ ਹੋ ਕਬੀਰ ਨੇ ਜੱਗ ਕੀਤਾ, ਨਹੀਂ ਹਰ ਕੀਆ, ਇਹ ਹਰੀ ਪਰਮੇਸ਼ਰ ਨੇ ਕਬੀਰ ਦਾ ਸਰੂਪ ਧਾਰ ਕਰਕੇ ਪਰਮੇਸ਼ਰ ਨੇ ਇਹ ਜੱਗ ਸੰਪੂਰਨ ਕੀਤਾ ਹੈ, ਮੈਂ ਭਲਾ ਕੀ ਕਰ ਸਕਦਾ ਸਾਂ। ਕਿਆ ਜਾਣੋ ਕਿਛ ਹਰ ਕੀਆ, ਕੀ ਜਾਣਿਆ ਜਾਵੇ ਜੋ ਕੁਝ ਹੋਇਆ ਹੈ ਨਾ ਇਹ ਹਰੀ ਪਰਮੇਸ਼ਰ ਨੇ ਹਰ ਕੀਆ ਹਰੀ ਨੇ ਕੀਤਾ ਹੈ।
ਕਬੀਰ ਕਬੀਰ
ਕਹਿੰਦੇ ਭਇਓ ਹੋ ਰਹੀ ਹੈ ਸੰਸਾਰ ਦੇ ਵਿੱਚ, ਕਬੀਰ ਕਬੀਰ ਵੀ ਕਬੀਰ ਨੇ ਕੀਤਾ ਹੈ, ਕਬੀਰ ਨੇ ਕੀਤਾ ਹੈ। ਕਹਿੰਦੇ ਭੋਲੀ ਮੇਰੀ ਮਾਂ ਸੀ ਜਿਹਨੇ ਮੇਰਾ ਨਾਮ ਕਬੀਰ ਰੱਖ ਦਿੱਤਾ, ਕਬੀਰ ਵੱਡੇ ਨੂੰ ਕਹੀਦਾ ਇਸ ਕਰਕੇ ਭਾਈ ਵੱਡਾ ਉਹ ਵਾਹਿਗੁਰੂ ਪਰਮੇਸ਼ਰ ਹੈ, ਇਹ ਮੇਰੀ ਵਡਿਆਈ ਨਹੀਂ ਤੂੰ ਦੁਨੀਆਂ ਕਰਦੀ, ਇਹ ਤਾਂ ਭਇਓ ਕਬੀਰ ਕਬੀਰ ਹੈ। ਜਿਹੜਾ ਵੱਡੇ ਤੋਂ ਵੱਡਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਸਤ ਚੇਤਨ ਆਨੰਦ ਸਰੂਪ, ਇਹ ਉਹਦੀ ਵਡਿਆਈ ਪਇਓ ਹੋ ਰਹੀ ਹੈ। ਕਬੀਰ ਕਬੀਰ ਵੀ ਵੱਡਾ ਹੈ, ਪਰਮੇਸ਼ਰ ਬਹੁਤ ਵੱਡਾ ਹੈ, ਮੈਂ ਭਲਾ ਕੀ ਕਰ ਸਕਦਾ ਸਾਂ, ਇਹ ਤਾਂ ਸਾਰੀ ਹਰੀ ਪਰਮੇਸ਼ਰ ਦੀ ਉਪਮਾ ਵਡਿਆਈ ਹੈ।
ਕਬੀਰ ਸੁਪਨੇ ਹੂੰ ਬਰੜਾ ਇੱਕ,
ਅਗਲੇ ਸਲੋਕ ਵਿੱਚ ਕਬੀਰ ਜੀ ਦੱਸਦੇ ਨੇ, ਹੇ ਭਾਈ ਸੁਪਨੇ ਹੂੰ ਬਰੜਾ ਇੱਕ, ਜਿਹੜਾ ਮਨੁੱਖ ਭਾਗਾਂ ਵਾਲਾ ਖਾਲਸਾ ਜੀ, ਕੋਈ ਗੁਰੂ ਕਾ ਪਿਆਰਾ, ਜਿਹੋ ਜਿਹੋ ਜੇ ਬੰਦਾ ਕੰਮ ਕਰਦਾ ਨਾ, ਉਹਦੀ ਰੁਚੀ, ਉਹਦਾ ਸੁਪਨਾ ਵੀ ਉਹੋ ਜਿਹਾ ਹੀ ਬਣ ਜਾਂਦਾ ਹੈ। ਜੇ ਕੋਈ ਬਜਾਜੀ ਦਾ ਕੰਮ ਕਰਦਾ ਹੈ ਤੇ ਉਹਨੂੰ ਸੁਪਨਾ ਵੀ ਰਾਤ ਨੂੰ ਬਜਾਜੀ ਦਾ ਹੀ ਆਵੇਗਾ, ਸੁੱਤਾ ਵੀ ਗਾਹਕ ਨਾਲ ਲੜੀ ਜਾਂਦਾ ਹੈ। ਸੋ ਮਹਾਂਪੁਰਖ ਸੁਣਾਇਆ ਕਰਦੇ ਸੀ, ਸੋ ਕੱਪੜਿਆਂ ਲਾਈਨ ਵਾਸਤੇ ਕੋਈ ਦੁਕਾਨ ਤੇ ਆਇਆ, ਥੋੜੇ ਜਿਹੇ ਪੈਸਿਆਂ ਤੋਂ ਉਹ ਉੱਠ ਕੇ ਗਾਹਕ ਤੁਰਨ ਲੱਗਾ, ਉਹ ਸੁਪਨੇ ਵਿੱਚ ਹੀ ਖਾਲਸਾ ਜੀ ਝੱਟ ਕਹਿਣ ਲੱਗਾ, ਨਹੀਂ ਇਹ ਕੱਪੜਾ ਹੁਣ ਪਰਵਾ ਕੇ ਲੈ ਕੇ ਜਾ, ਕੋਈ ਨਹੀਂ ਇਸੇ ਮੁੱਲ ਤੇ ਦੇ ਦਿੰਦਾ। ਉਹ ਛੇਤੀ ਨਾਲ ਜਦੋਂ ਪਾੜਿਆ, ਉਹ ਧੋਤੀ ਦੇ ਲੰਗਾਰ ਜਿਹੜੇ ਬੱਧੀ ਹੋਈ ਧੋਤੀ, ਉਹਦੇ ਲੰਗਾਰ ਲਾਹ ਬੈਠਾ ਸੀ। ਇਉਂ ਸੁਪਨਾ ਵੀ ਖਾਲਸਾ ਜੀ ਇਹੋ ਜਿਹੇ ਹੀ ਆਉਂਦਾ ਹੈ। ਜਿਹੋ ਜਿਹੋ ਜੇ ਮਨੁੱਖ ਕਰਮ ਕਰਦਾ ਨਾ, ਜਿਹੋ ਜਿਹਾ ਵਿਹਾਰ ਹੈ, ਉਹਦਾ ਸੁਪਨਾ ਵੀ ਉਹਨਾਂ ਵਿਹਾਰਾਂ ਦੇ ਮੁਤਾਬਕ ਬਣ ਜਾਂਦਾ ਹੈ। ਪਰ ਧੰਨ ਨੇ ਗੁਰੂ ਕੇ ਪਿਆਰੇ, ਜਿਹਨਾਂ ਗੁਰੂ ਕੇ ਪਿਆਰਿਆਂ ਨੂੰ ਸੁਪਨੇ ਵਿੱਚ ਵੀ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਹੀ ਹੈ, ਪਰਮੇਸ਼ਰ ਦੀ ਯਾਦ 'ਚ ਜੁੜੇ ਰਹਿੰਦੇ ਨੇ। ਕਬੀਰ ਸੁਪਨੇ ਹੂੰ ਬਰੜਾ ਇੱਕ, ਸੁਪਨੇ ਵਿੱਚ ਬਰੜਾ ਬਰੜਾ ਕੇ ਜਦੋਂ ਸੁਪਨਾ ਲੈਂਦੇ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ, ਪਰਮੇਸ਼ਰ ਦੇ ਚਿੰਤਨ ਕਰਨ ਦਾ, ਵਾਹਿਗੁਰੂ ਦੇ ਸਿਮਰਨ ਕਰਨ ਦਾ ਹੀ ਉਹਨਾਂ ਨੂੰ ਸੁਪਨਾ ਆਉਂਦਾ। ਅਤੇ ਜਦੋਂ ਖਾਲਸਾ ਜੀ ਉਹ ਬਰੜਾਉਂਦੇ ਨੇ ਸੁਪਨੇ ਵਿੱਚ, ਉਦੋਂ ਵੀ ਵਾਹਿਗੁਰੂ ਪਰਮੇਸ਼ਰ ਦਾ ਹੀ ਜਿਹੜੇ ਸਿਮਰਨ ਕਰਦੇ ਹਨ।
ਮੁਖ ਨਿਕਸੈ ਰਾਮ,
ਜਿਹਨਾਂ ਨੂੰ ਸੁਪਨੇ ਵਿੱਚ ਬਰੜਾਉਂਦਿਆਂ ਹੋਇਆਂ ਵੀ ਜਿਹੇ ਮੁਖ ਨਿਕਸੈ ਰਾਮ, ਜਿਹਨਾਂ ਦੇ ਮੁੱਖ ਵਿੱਚੋਂ ਰਵੇ ਹੋਏ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ ਨਾਮ ਨਿਕਲਦਾ ਹੈ ਨਾ, ਸੁਪਨੇ ਵਿੱਚ ਹੀ ਵਾਹਿਗੁਰੂ ਦੀ ਪਾਓ ਭਗਤੀ, ਬਰੜਾਉਂਦਿਆਂ ਹੋਇਆਂ ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ। ਜਿਹੜੇ ਮਨੁੱਖ ਗੁਰੂ ਕੇ ਪਿਆਰੇ ਸੰਤ ਜਾਨ, ਭਗਤ ਜਾਨ, ਬ੍ਰਹਮ ਗਿਆਨੀ, ਤਤਵੇ ਅਤੇ ਗੁਰਸਿੱਖ, ਜਿਹੜੇ ਸੁਪਨੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਬਰੜਾਉਂਦੇ ਹੋਏ ਵੀ ਜਪਦੇ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਪਿਆਰਿਓ ਤਾਂ ਕਿ ਪੱਗ ਕੀ ਪਾਨ ਹੈ, ਤਾਂ ਕਿ ਤਿੰਨਾਂ ਦੇ ਪੱਗ ਪੈਰਾਂ ਦੀ ਪਾਨ ਹੀ, ਜਿਹੜੀ ਪਾਉਣ ਵਾਲੀ ਜੁੱਤੀ ਹੈ ਨਾ, ਉਹਨਾਂ ਗੁਰੂ ਕੇ ਪਿਆਰੇ ਗੁਰਸਿੱਖਾਂ ਦੇ ਚਰਨਾਂ 'ਚ ਪਾਉਣ ਵਾਲੀ ਜੁੱਤੀ, ਮੇਰੇ ਤਨ ਦੇ ਚਮੜੇ ਦੀ ਬਣ ਜਾਵੇ ਤੇ ਮੈਂ ਸਮਝਾਂਗਾ ਵੀ ਸਰੀਰ ਕਿਸੇ ਅਰਥ ਲੱਗ ਗਿਆ ਹੈ। ਜਿਹੜੇ ਸੁਪਨੇ ਵਿੱਚ ਵੀ ਵਾਹਿਗੁਰੂ ਦੀ ਪਾਓ ਭਗਤੀ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਉੱਠਦੇ ਵੀ ਬੈਠਦੇ ਵੀ ਵਰਤੋਂ ਵਿਹਾਰ ਕਰਦੇ ਵੀ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਜਿਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋਈ ਹੈ ਨਾ, ਗੁਰੂ ਕੇ ਪਿਆਰਿਆਂ ਨੂੰ ਹਰ ਵੇਲੇ ਪਰਮੇਸ਼ਰ ਦਾ ਚਿੰਤਨ ਕਰਦੇ ਨੇ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਵਿੱਚ ਮਨ ਦੀ ਬਿਰਤੀ ਜੁੜੀ ਰਹਿੰਦੀ ਹੈ, ਤਾਂ ਕਿ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਮ ਹੈ, ਤਿੰਨਾਂ ਦੇ ਚਰਨਾਂ ਦੀ ਪਾਉਣ ਵਾਲੀ ਜਿਹੜੀ ਜੁੱਤੀ ਹੈ ਮੇਰੇ ਚਮੜੇ ਦੀ ਬਣ ਜਾਵੇ। ਮਲਾਰ ਰਾਗ ਦੇ ਅੰਦਰ ਧੰਨ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਨੇ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਨੀਆਂ ਪੈਰੇ ਸੋਏ। ਭਾਵੇਂ ਨੀਵੀਂ ਜਾਤੀ 'ਚ ਵੀ ਪੈਦਾ ਹੋਇਆ ਹੋਵੇ, ਹੋਵੇ ਗੁਰੂ ਕਾ ਭਗਤ, ਹੋਵੇ ਰੱਬ ਦਾ ਪਿਆਰਾ ਗੁਰਸਿੱਖ ਬੰਦਗੀ ਕਰਨ ਵਾਲਾ, ਉਹਨਾਂ ਦੇ ਚਰਨਾਂ ਦੀ ਪਾਉਣ ਵਾਲੀ ਜੁੱਤੀ ਹਜ਼ੂਰ ਕਹਿੰਦੇ ਨੇ ਸਾਡੇ ਚਮੜੇ ਦੀ ਬਣ ਜਾਵੇ, ਸਾਡੀ ਤੁਚਾ ਦੀ ਬਣ ਜਾਵੇ। ਇਹ ਗੁਰੂ ਨਾਨਕ ਸਾਹਿਬ ਨੇ ਵੀ ਸ਼ਬਦ ਆਪ ਬਾਣੀ 'ਚ ਵਰਤੇ ਨੇ, ਮਲਾਰ ਰਾਗ ਵਿੱਚ ਆਉਂਦਾ ਹਜ਼ੂਰ ਦਾ ਬਚਨ ਹੈ। ਸੋ ਖਾਲਸਾ ਜੀ, ਜਿਹੜੇ ਵਾਹਿਗੁਰੂ ਦਾ ਨਾਮ ਸੁਪਨੇ ਵਿੱਚ ਬਰੜਾਉਂਦਿਆਂ ਹੋਇਆਂ ਵੀ ਜਪਦੇ ਹਨ, ਸੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਕਈ ਵਾਰ ਸੁਣੇ ਹੋਣਗੇ, ਪੜ੍ਹੇ ਹੋਣਗੇ ਵਾਰਾਂ ਦੇ ਅੰਦਰ। ਉਹ ਕਹਿੰਦੇ ਨੇ, ਉਹਨਾਂ ਗੁਰਸਿੱਖਾਂ ਦੇ ਚਰਨਾਂ 'ਚ ਪਾਉਣ ਵਾਲੀ ਜੁੱਤੀ ਮੇਰੀ ਚਮੜੀ ਦੀ ਬਣ ਜਾਵੇ, ਮੈਂ ਸਮਝਾਂਗਾ ਵੀ ਮੇਰਾ ਚਮੜਾ ਕਿਸੇ ਅਰਥ ਲੱਗ ਗਿਆ, ਕਿਸੇ ਕੰਮ ਆ ਗਿਆ ਹੈ। ਸੋ ਬਚਨ ਆਉਂਦੇ ਨੇ ਵਾਰਾਂ ਵਿੱਚ, ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ, ਮੋਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ, ਸਭ ਚੇਹਨ ਛੱਡ ਪੂਜਣ ਕੌਣ ਕਰਮ ਕਮਾਉਂਦੇ, ਗੁਰ ਸਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰਿ ਉਪਕਾਰ ਨੂੰ ਕਰ ਪਾਰ ਵਸਾਂਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ ਮਸਤਕ ਲੱਗੇ ਸਾਧ ਰੇਨ ਵੱਡ ਭਾਗ ਜਿਨ੍ਹਾਂ ਦੇ। ਸੋ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਵੀ ਸਾਡੀ ਖਲੜੀ ਦੇ ਇਹ ਚਮੜੀ ਦਾ ਜੋੜਾ ਬਣ ਜਾਵੇ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਦੇ ਚਰਨਾਂ ਚ ਪਾਉਣ ਵਾਲਾ, ਜਿਨ੍ਹਾਂ ਨੂੰ ਬਰਡਾਉਂਦਿਆਂ ਹੋਇਆਂ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਭੁੱਲਦਾ ਨਹੀਂ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ ਨੇ। ਇੱਕ ਦਇਆ ਰਾਮ ਖਾਲਸਾ ਜੀ ਕਵੀ ਹੋਏ ਨੇ, ਬਹੁਤ ਸੁੰਦਰ ਉਹਨਾਂ ਨੇ ਲਿਖਿਆ ਹੈ ਸਰੀਰ ਦੇ ਸੰਬੰਧ ਵਿੱਚ। ਐਨ ਉਹ ਕਹਿੰਦੇ ਨੇ ਮਨੁੱਖ ਦੀ ਚਮੜੀ ਕਿਸੇ ਕੰਮ ਨਹੀਂ ਆਉਂਦੀ, ਸੋ ਪਰਮੇਸ਼ਰ ਕਿਰਪਾ ਕਰੇ ਇਹ ਚਮੜਾ ਜਿਹੜਾ ਹੈ ਜਾਨਵਰਾਂ ਦਾ ਪਸ਼ੂਆਂ ਦਾ ਚਮ ਹੱਟ ਤਾਂ ਕੰਮ ਆ ਜਾਂਦਾ ਹੈ, ਪਰ ਮਨੁੱਖ ਜਿਹੜਾ ਐਡਾ ਨਿਕੰਮਾ ਇਹਦੀ ਚਮੜੀ ਕਿਸੇ ਕੰਮ ਨਹੀਂ ਆਉਂਦੀ। ਉਹਨਾਂ ਨੇ ਬੜਾ ਸੁੰਦਰ ਖਿਆਲ ਦਿੱਤਾ, ਕਹਿਣ ਲੱਗੇ ਹਾਥੀਓਂ ਕੇ ਦਾਂਤ ਕੇ ਖਿਲਾਉਣੇ ਬਣੇ ਭਾਂਤ ਭਾਂਤ, ਬਾਗਨ ਕੀ ਖਾਲਸੋ ਤੋਂ ਸ਼ਿਵ ਮਨ ਪਾਈ ਹੈ, ਮਿਰਗਨ ਕੀ ਖਾਲਣ ਕੋ ਓੜਤ ਹੈ ਜੋਗੀ ਜਤੇ, ਬੱਕਰੇ ਕੀ ਖਾਲ ਸਾਥ ਪਾਣੀ ਪਰ ਲਾਈ ਹੈ, ਪਸ਼ੂਓਂ ਕੀ ਖਾਲ ਕਾ ਅਧਿਕ ਸੁੰਦਰ ਜੋੜਾ ਬਣੇ, ਗੈਂਡਣ ਕੀ ਖਾਲ ਰਾਜਾ ਰਾਣੀ ਕੋ ਸੁਹਾਈ ਹੈ, ਕਹੇ ਕਵ ਦਇਆ ਰਾਮ ਰਾਮ ਕੇ ਭਜਨ ਬਿਨ, ਮਨੁੱਖ ਕੀ ਖਾਲ ਕਿਸੇ ਕੰਮ ਨਹੀਂ ਆਈ ਹੈ। ਮਨੁੱਖ ਦਾ ਚਮੜਾ ਕਿਸੇ ਕੰਮ ਵੀ ਨਹੀਂ ਆਉਂਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਦੇ ਪਿਆਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਐਸੇ ਗੁਰਸਿੱਖਾਂ ਦੇ ਤਾਂ ਕਿ ਪੱਗ ਕੀ ਪਾਨ ਹੀ, ਤਿਨ੍ਹਾਂ ਨੇ ਪੱਗ ਚਰਨਾਂ ਦੀ ਪਾਉਣ ਵਾਲੀ ਜਿਹੜੀ ਪਾਨ ਹੀ ਜੁੱਤੀ ਹੈ, ਉਹ ਮੇਰੇ ਤਨ ਦੇ ਚਮੜੇ ਦੀ ਬਣ ਜਾਵੇ ਤੇ ਸਮਝਾਂਗਾ ਸਰੀਰ ਸਕਾਰਤ ਹੋ ਗਿਆ ਸਫਲਾ ਹੋ ਗਿਆ ਹੈ।
ਕਬੀਰ ਮਾਟੀ ਕੇ ਹਮ ਪੂਤਰੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਸ ਦੇਹਾਂ ਦਾ ਅਸੀਂ ਮਾਣ ਕਰਦੇ ਹਾਂ ਵੀ ਮੇਰਾ ਸਰੀਰ ਬੜਾ ਸੁੰਦਰ ਹੈ, ਮੈਂ ਬੜਾ ਬਲੀ ਹਾਂ, ਮੈਂ ਬੜਾ ਅਕਲਮੰਦ ਹਾਂ, ਮੈਂ ਬੜਾ ਸਿਆਣਾ ਹਾਂ, ਸੋ ਕਬੀਰ ਸਾਹਿਬ ਜੀ ਕਹਿੰਦੇ ਨੇ ਖਿਆਲ ਕਰਕੇ ਵੇਖੋ ਮਾਟੀ ਕੇ ਹਮ ਪੂਤਰੇ, ਇਹ ਮਿੱਟੀ ਦਾ ਪੰਜਾਂ ਤੱਤਾਂ ਦੀ ਮਿੱਟੀ ਦਾ ਖਾਲਸਾ ਜੀ ਪੁਤਲਾ ਜਿਹਾ ਪਰਮੇਸ਼ਰ ਨੇ ਸਰੀਰ ਬਣਾਇਆ ਹੋਇਆ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰ, ਇਹ ਪਿੰਜਰਾ ਜਿਹਾ ਪਰਮੇਸ਼ਰ ਨੇ ਬਣਾਇਆ ਹੋਇਆ ਹੱਡਾਂ ਦਾ ਮਾਸ ਦਾ, ਬਿਸ਼ਟਾ ਅਸਤ ਰਕਤ ਭਰੇ ਟੇ ਚਾਮ, ਇਸ ਉਪਰਲੇ ਰਾਖਿਓ ਗੁਮਾਨ, ਜਿਹਦਾ ਮਾਣ ਕਰਦੇ ਆ ਕਹਿੰਦੇ ਨੇ ਮਾਨਸ ਇਹ ਮਾਟੀ ਕੇ ਹਮ ਪੂਤਰੇ, ਇਹ ਮਿੱਟੀ ਜਿਹੜੀ ਹੈ ਨਾ ਇਹਦਾ ਪੁਤਲਾ ਜਿਹਾ ਪਰਮੇਸ਼ਰ ਨੇ ਸਰੀਰ ਬਣਾਇਆ ਹੋਇਆ ਹੈ,
ਮਾਨਸ ਰੱਖਿਓ ਨਾਉ,
ਇਹਦਾ ਨਾਮ ਮਾਨਸ ਰੱਖਿਆ ਹੋਇਆ ਖਾਲਸਾ ਜੀ, ਮਨੂ ਤੋਂ ਇਹ ਮਾਨਸ ਨਾਮ ਪਿਆ ਤੇ ਬਾਵਾ ਆਦਮ ਤੋਂ ਖਾਲਸਾ ਜੀ ਇਹ ਆਦਮੀ ਨਾਮ ਪਿਆ ਹੋਇਆ ਮਨੁੱਖ ਦਾ, ਤੇ ਮਾਣ ਦਾ ਖਾਧਾ ਹੋਣ ਕਰਕੇ ਇਹਨੂੰ ਕਹੀਦਾ ਮਨੁੱਖ, ਵੀ ਮਾਣ ਦਾ ਖਾਧਾ ਹੋਇਆ, ਹੰਕਾਰ ਦਾ ਖਾਧਾ ਹੋਇਆ ਹੈ, ਤੇ ਮਨੂ ਤੋਂ ਇਹ ਖਾਲਸਾ ਜੀ ਨਾਮ ਪਿਆ ਹੋਇਆ ਮਾਨਸ, ਤੇ ਆਦਮ ਤੋਂ ਨਾਮ ਪਿਆ ਸੀ ਆਦਮੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਭਗਤ ਰਸਨਾਂ ਦੁਆਰਾ ਫਰਮਾਉਂਦੇ ਨੇ ਮਾਨਸ ਰੱਖਿਓ ਨਾਉ, ਤੇਰਾ ਨਾਮ ਮਨੁੱਖ ਰੱਖਿਆ ਹੋਇਆ, ਮਾਨਸ ਰੱਖਿਆ ਹੋਇਆ, ਹੈ ਤਾਂ ਮਿੱਟੀ ਦਾ ਹੀ ਪੁਤਲਾ ਹੈ,
ਚਾਰ ਦਿਵਸ ਕੇ ਪਾਹੁਨੇ,
ਤੇ ਖਿਆਲ ਕਰਕੇ ਵੇਖੀ ਕਹਿੰਦੇ ਚਾਰ ਦਿਵਸ ਕੇ ਪਾਹੁਨੇ, ਚਾਰ ਕੁ ਦਿਨ ਦਾ ਤੂੰ ਪ੍ਰਾਹੁਣਾ ਹੈ ਸੰਸਾਰ ਤੇ, ਚਾਰ ਕੁ ਦਿਨ ਦੀ ਤੇਰੀ ਜ਼ਿੰਦਗੀ ਹੈ, ਬਹੁਤੀ ਕੋਈ ਵੱਡੀ ਜ਼ਿੰਦਗੀ ਨਹੀਂ, ਭਰੋਸਾ ਹੀ ਕੋਈ ਨਹੀਂ, ਪਤਾ ਹੀ ਕੋਈ ਨਹੀਂ ਕਦੋਂ ਸੱਦਾ ਆ ਜਾਣਾ, ਜਿਵੇਂ ਕੱਚੇ ਭਾਂਡੇ ਦਾ ਕੀ ਪਤਾ ਕਦੋਂ ਕੋਈ ਠੋਲਾ ਵੱਜੇ ਤੇ ਟੁੱਟ ਜਾਵੇ, ਇਸੇ ਤਰ੍ਹਾਂ ਕੱਚੇ ਘੜੇ ਸਰੀਰ ਦਾ ਕੀ ਪਤਾ ਕਦੋਂ ਕੋਈ ਰੋਗ ਚੰਬੜ ਜਾਣਾ ਤੇ ਝਾਟੇ ਨੇ ਸਮਾਪਤ ਹੋ ਜਾਣਾ ਹੈ। ਸੋ ਜਿਵੇਂ ਹਜ਼ੂਰ ਦੇ ਬਚਨ ਆਉਂਦੇ ਨੇ ਖਾਲਸਾ ਜੀ ਕਿਆ ਪਰਵਾਸਾ ਇਸ ਭਾਂਡੇ ਕਾ ਇਤਨੋ ਕ ਲਾਗੈ ਠਣਕਾ, ਸਰੀਰ ਰੂਪੀ ਕੱਚੇ ਘੜੇ ਵਰਗਾ ਇਹ ਸਰੀਰ ਹੈ, ਕਦੋਂ ਕੋਈ ਰੋਗ ਚੰਬੜ ਜਾਣਾ ਤੇ ਸਮਾਪਤ ਹੋਣਾ ਹੈ। ਸੋ ਇਹ ਜਿਹੜਾ ਮਿੱਟੀ ਦਾ ਬਣਾਇਆ ਹੋਇਆ ਪੁਤਲਾ ਜੀ ਦਾ ਨਾਮ ਮਨੁੱਖ ਰੱਖਿਆ ਹੈ, ਚਾਰ ਦਿਵਸ ਕੇ ਪਾਹੋਂ ਨੇ, ਚਾਰ ਕੁ ਦਿਨ ਦੀ ਜ਼ਿੰਦਗੀ ਹੈ, ਪ੍ਰਾਹੁਣਿਆਂ ਦੀ ਤਰ੍ਹਾਂ ਅਸੀਂ ਆਏ, ਜਿਵੇਂ ਕੋਈ ਪ੍ਰਾਹੁਣਾ ਆਉਂਦਾ ਉਹ ਬਹੁਤੇ ਦਿਨ ਨਹੀਂ ਰਹਿ ਸਕਦਾ, ਅਖੀਰ ਉਹ ਆਪਣੇ ਦੇਸ਼ ਨੂੰ ਆਪਣੇ ਘਰ ਨੂੰ ਤੁਰ ਜਾਂਦਾ ਹੈ, ਪਰਲੋਕ ਵਿੱਚੋਂ ਅਸੀਂ ਇੱਥੇ ਆਏ ਹਾਂ, ਇਹ ਸਾਡਾ ਪੱਕੇ ਤੌਰ 'ਤੇ ਘਰ ਨਹੀਂ, ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ, ਉਹ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਣ। ਹਜ਼ੂਰ ਦਾ ਬਚਨ ਹੈ ਜਿਵੇਂ ਕੋਈ ਪਰਦੇਸੀ ਆਉਂਦਾ ਨਾ, ਪਰਦੇਸੀ ਮਨ ਪਰਦੇਸੀ ਜੇ ਸੀ ਹੈ ਸਭ ਦੇਸ਼ ਪਰਾਇਆ, ਹੇ ਜੀਵ ਤੂੰ ਪਰਦੇਸੀ ਦੀ ਨਹੀਂ ਆਈ ਆਏ, ਪ੍ਰਾਹੁਣੇ ਦੀ ਨਹੀਂ ਆਈ ਆਏ, ਚਾਰ ਕੁ ਦਿਨ ਦੀ ਤੇਰੀ ਇਹ ਜ਼ਿੰਦਗੀ ਹੈ, ਤੇ ਪ੍ਰਾਹੁਣ ਚਾਰੀ ਤਰ੍ਹਾਂ ਸੰਸਾਰ ਤੇ ਤੂੰ ਇਹ ਮਨੁੱਖਾ ਜਨਮ ਧਾਰ ਕੇ ਆਇਆ ਹੈ। ਮਿੱਟੀ ਦਾ ਬਣਾਇਆ ਹੋਇਆ, ਪੰਜਾਂ ਤੱਤਾਂ ਦੀ ਮਿੱਟੀ ਦਾ ਬਣਾਇਆ ਹੋਇਆ ਪੁਤਲਾ ਹੈ। ਭਗਤ ਜੀ ਨੇ ਇਹ ਵੀ ਬਚਨ ਵਰਤਿਆ, ਕਹਿਣਗੇ ਜਦੋਂ ਕੋਈ ਪ੍ਰਾਪਤੀ ਹੋ ਜਾਂਦੀ ਮਿੱਟੀ ਦੇ ਪੁਤਲੇ ਨੂੰ, ਬੜਾ ਹੱਸਦਾ, ਬੜੀ ਖੁਸ਼ੀ ਜ਼ਾਹਰ ਕਰਦਾ ਹੈ। ਜੇ ਮਾਇਆ ਸਮਾਪਤ ਹੋ ਜਾਵੇ, ਮਾਇਆ ਚਲੀ ਜਾਵੇ, ਮਿੱਟੀ ਦਾ ਪੁਤਲਾ ਫਿਰ ਰੋਣ ਲੱਗ ਪੈਂਦਾ ਹੈ। ਸੋ ਕਹਿੰਦੇ ਨੇ ਮਾਟੀ ਕੋ ਪੁਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਐਸਾ ਹੀ ਮਾਟੀ ਮਿੱਟੀ ਦਾ ਪੁਤਲਾ ਜਿਹਾ ਬਣਾਇਆ ਹੋਇਆ, ਮਨੁੱਖ ਨਾਮ ਰੱਖਿਆ ਹੋਇਆ, ਚਾਰ ਕੁ ਦਿਵਸ ਦਿਨਾਂ ਬਾਅਦ ਦਾ ਪ੍ਰਾਹੁਣਾ ਇਹ ਜੀਵ ਤੂੰ ਸੰਸਾਰ ਤੇ ਆਇਆ ਹੈ, ਤੇ ਵੱਡੇ ਵੱਡੇ ਹਜ਼ੂਰ ਕਹਿੰਦੇ ਥਾਂ ਜਿਹੜੇ ਨੇ ਰੁੱਧੇ, ਰੋਕ ਰੋਕ ਕੇ ਉੱਥੇ ਕਬਜ਼ੇ ਜਮਾਈ ਜਾਂਦਾ, ਇਹ ਮੇਰਾ ਘਰ ਹੈ, ਇਹ ਮੇਰਾ ਕਬਜ਼ਾ ਹੈ, ਇੱਥੇ ਮੇਰਾ ਹੀ ਕਬਜ਼ਾ ਹੋਵੇਗਾ। ਵੱਡ ਵੱਡ ਰੁੰਦਾ ਹੈ ਠਾਓ ਠਾਓ ਥਾਵਾਂ ਨੂੰ, ਵੱਡਿਆਂ ਵੱਡਿਆਂ ਨੂੰ ਰੁੰਦਾ, ਰੋਕ ਰੱਖੀ ਬੈਠਦਾ, ਕਬਜ਼ਾ ਕਰਕੇ ਜਮਾਈ ਬੈਠਾ, ਮੌਤ ਦਾ ਚੇਤਾ ਹੀ ਭੁੱਲਾ ਹੋਇਆ, ਤੇ ਅਸਥਾਈ ਰੂਪ ਚ ਸਮਝਦਾ ਵੀ ਮੈਂ ਸ਼ਾਇਦ ਇੱਥੇ ਪੱਕੇ ਹੀ ਰਹਿ ਜਾਣਾ, ਵੱਡੇ ਵੱਡੇ ਕਬਜ਼ੇ ਜਮਾਉਂਦਾ ਰਹਿੰਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪਿਆਰਿਆ, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਬੇਨਤੀ ਕਰਨੀ, ਵਾਹਿਗੁਰੂ ਕਿਰਪਾ ਕਰ, ਮਹਿੰਦੀ ਕਰ ਘਾਲਿਆ, ਜਿਨ੍ਹਾਂ ਨੇ ਘਾਲ ਕਮਾਈ ਕਰ ਕਰਕੇ ਖਾਲਸਾ ਜੀ ਮਹਿੰਦੀ, ਜਿਵੇਂ ਉਹ ਪੀਹਦੀ ਹੈ ਨਾ, ਜਦੋਂ ਪੀਸਦੀ ਹੈ ਮਹਿੰਦੀ, ਫਿਰ ਉਹ ਰੰਗ ਜਿਹਾ ਹੱਥਾਂ ਤੇ ਬੀਬੀਆਂ ਚੜਾਉਂਦੀਆਂ ਲਾਉਂਦੀਆਂ, ਹੱਥਾਂ ਤੇ ਖੁਸ਼ੀ ਦਾ ਸ਼ਗਨ ਕਰਦੀਆਂ ਨੇ। ਸੋ ਕਬੀਰ ਸਾਹਿਬ ਜੀ ਕਹਿੰਦੇ ਮਹਿੰਦੀ ਕਰ ਘਾਲਿਆ, ਉਹ ਮਹਿੰਦੀ ਰਗੜ ਰਗੜ ਕੇ ਉਹਨੂੰ ਘਾਲ ਕਮਾਈ ਕਰਨੀ ਪਈ, ਮਹਿੰਦੀ ਨੂੰ ਇਹ ਦੁੱਖ ਸਹਾਰਨੇ ਪਏ। ਸੋ ਖਾਲਸਾ ਜੀ ਕੂੰਡੇ 'ਚ ਪਾ ਕੇ ਡੰਡਾ ਲੈ ਕੇ ਰਗੜ ਰਗੜ ਕੇ ਉਸ ਮਹਿੰਦੀ ਨੂੰ ਫਿਰ ਪੀਸਦੇ ਪੀ ਦਿੰਦੇ ਹਨ।
ਆਪ ਪੀਸਾਏ ਪੀਸਾਏ,
ਉਹ ਆਪਣੇ ਆਪ ਨੂੰ ਪਿਸਾ ਪਸਾ ਕੇ ਪੀ ਪੀ ਕੇ ਆਪਣੇ ਆਪ ਨੂੰ, ਹੱਡ ਪਸਲੀ ਸਾਰੀ ਖਤਮ ਹੋ ਜਾਂਦੀ, ਕੋਈ ਦਾਣਾ ਕੋਈ ਰਹਿ ਹੀ ਨਹੀਂ ਜਾਂਦਾ। ਉਹ ਜਿਹੜੀ ਮਹਿੰਦੀ ਹੈ ਖਾਲਸਾ ਜੀ, ਘਾਲ ਕਮਾਈ ਕੀਤੀ, ਆਪਣੇ ਆਪ ਨੂੰ ਪਸਾ ਲੈਣਾ, ਕਿਵੇਂ ਉਹਨੇ ਚੱਕੀ ਵਿੱਚ ਦੌਰੀ ਕੁੰਡੇ ਵਿੱਚ ਪੀ ਪੀ ਕੇ ਉਸ ਨੂੰ ਐਨ ਨਰਮ ਕਰ ਦਿੱਤਾ। ਖਾਲਸਾ ਜੀ, ਜਿਹਨਾਂ ਗੁਰੂ ਕੇ ਪਿਆਰੇ ਨੇ ਮਹਿੰਦੀ ਵਾਂਗ ਆਪਣੇ ਸਥੂਲ ਸਿਰ ਦੀਆਂ ਵਾਸ਼ਨਾ ਨੂੰ ਵੀ ਰਗੜ ਦਿੱਤਾ ਹੈ, ਜਿਹੜੀਆਂ ਸੂਖਮ ਵਾਸ਼ਨਾ ਸੀ ਨਾ ਮਨ ਦੀਆਂ, ਉਹਨਾਂ ਨੂੰ ਵੀ ਮਾਰ ਕੇ ਰਗੜ ਲਿਆ, ਜਿਹਨਾਂ ਨੇ ਨਾਸ ਕਰ ਦਿੱਤਾ ਹੈ। ਕੋਈ ਵਾਸ਼ਨਾ ਕੋਈ ਫੁਰਨਾ ਰਹਿਣੀ ਕੋਈ ਨੂੰ ਦਿੱਤਾ, ਨਿਸ਼ਚੇ ਰੂਪੀ ਖਾਲਸਾ ਜੀ ਸੁਨਹਿਰਾ ਲਿਆ ਹੈ, ਬ੍ਰਹਮ ਅਭਿਆਸ ਰੂਪੀ ਖਾਲਸਾ ਜੀ ਫਿਰ ਉਹ ਡੰਡਾ ਲਿਆ ਜਿਹੜਾ ਰਗੜਨ ਵਾਲਾ ਹੈ, ਜਿਨ੍ਹਾਂ ਨੇ ਰਗੜ ਰਗੜ ਕੇ ਮਨ ਦੀਆਂ ਵਾਸ਼ਨਾ ਨੂੰ, ਮਨ ਦੀਆਂ ਬੁਰਿਆਈਆਂ ਨੂੰ ਪੀ ਪੀ ਕੇ ਨਾਸ ਕਰ ਦਿੱਤਾ। ਪੀ ਪੀਸਾਏ ਪੀਸਾਏ, ਪੀ ਪੀ ਕੇ ਸਥੂਲ ਜਿਹੜੀਆਂ ਵਾਸ਼ਨਾ ਸੀ ਤਨ ਦੀਆਂ ਉਹ ਵੀ ਸਮਾਪਤ ਕਰ ਲਈਆਂ, ਜਿਹੜੀਆਂ ਸੂਖਮ ਵਾਸ਼ਨਾ ਸੀ ਉਹ ਵੀ ਜਿਨ੍ਹਾਂ ਨੇ ਰਗੜ ਰਗੜ ਕੇ ਨਾਸ ਕਰ ਲਈਆਂ। ਪਰ ਕਹਿੰਦੇ ਨੇ ਅਜੇ ਵੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਹੀਂ ਹੋਈ, ਤੈ ਸਹਿ ਬਾਤ ਨਾ ਪੁੱਛੀ ਆ, ਜਿਹੜਾ ਸਾਡਾ ਸਹੁ ਹੈ ਨਾ ਪਰਮੇਸ਼ਰ ਨਿਰੰਕਾਰ ਮਾਲਕ, ਅਜੇ ਵੀ ਉਹਦੇ ਦਰ ਤੇ ਪ੍ਰਵਾਨ ਨਹੀਂ ਚੜੇ, ਅਜੇ ਵੀ ਮਾਲਕ ਨੇ ਸਾਡੀ ਬਾਤ ਨਹੀਂ ਕਰੇ ਪੁੱਛੇ, ਕਦੇ ਅਜੇ ਕਿਰਪਾ ਨਹੀਂ ਸਾਡੇ ਤੇ ਕੀਤੀ।
ਬਹੁ ਨਾ ਲਾਈ ਪਾਏ,
ਕਦੇ ਸਰਗੁਣ ਸਰੂਪ ਧਾਰ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਨਹੀਂ ਲਾਇਆ, ਕਦੇ ਖਾਲਸਾ ਜੀ ਅਭੇਦ ਨਿਸ਼ਚੇ ਰੂਪੇ ਕੰਠ ਨਾਲ ਨਹੀਂ ਅਜੇ ਲੱਗ ਸਕੇ, ਅਜੇ ਵੀ ਸਾਡੀ ਸੇਵਾ ਤੇ ਸਾਡਾ ਤਪ ਅਧੂਰਾ ਹੈ। ਭਗਤ ਫਰੀਦ ਸਾਹਿਬ ਜੀ ਪਹਿਲੋਂ 12 ਵਰੇ ਤਪ ਕੀਤਾ ਹੈ, ਸੋ ਮਾਂ ਦੀ ਪ੍ਰੇਰਨਾ ਦੇ ਕਾਰਨ ਕਰਕੇ ਫਿਰ ਮਾਂ ਨੇ ਸਿਰ ਵੇਖਣ ਦੇ ਬਹਾਨੇ ਬਿਠਾ ਲਿਆ ਤੇ ਦੋ ਕੁ ਵਾਲ ਪੁੱਟੇ ਸੀ ਸੀ ਕਰਨ ਲੱਗਾ, ਪੁੱਛਿਆ ਪੁੱਤਰ ਕੀ ਖਾਂਦਾ ਰਿਹਾ ਜੰਗਲ ਵਿੱਚ, ਮੇਰਾ ਪੁੱਤਰ 12 ਵਰੇ ਕੀ ਖਾ ਕੇ ਗੁਜ਼ਾਰਾ ਕਰਦਾ ਰਿਹਾ। ਮਾਤਾ ਜੀ, ਦਰਖਤਾਂ ਦੇ ਪੱਤੇ ਤੂੰ ਤੂ ਕੇ ਖਾ ਕੇ ਗੁਜ਼ਾਰਾ ਕਰਦਾ ਰਿਹਾ। ਕਹਿਣ ਲੱਗਿਆ ਦੋ ਕੁ ਵਾਲ ਖਿੱਚੇ ਨੇ ਤੇ ਸੀ ਕਰਦਾ ਹੈ, ਜਿਨ੍ਹਾਂ ਦਰਖਤਾਂ ਦੇ ਪੱਤੇ ਧੂ ਧੂ ਕੇ ਖਾਂਦਾ ਰਿਹਾ ਉਹਨਾਂ ਨੂੰ ਦਰਦ ਨਹੀਂ ਹੁੰਦਾ ਹੋਵੇਗਾ, ਭਗਤੀ ਕੀ ਤੇ ਫਿਰ ਕਿਸੇ ਨੂੰ ਦੁੱਖ ਕੀ ਦੇਣਾ। ਆਖਿਆ ਛੱਡ ਮਾਂ ਮੇਰੇ ਕੇਸ। 12 ਵਰੇ ਖਾਲਸਾ ਜੀ ਫਿਰ ਤਪ ਕੀਤਾ ਹੈ ਔਰ ਦਰਖਤਾਂ ਦੇ ਸੁੱਕੇ ਪੱਤੇ ਜਿਹੜੇ ਡਿੱਗੇ ਹੁੰਦੇ ਸੀ ਨਾ ਉਹ ਖਾ ਕੇ ਗੁਜ਼ਾਰਾ ਕਰਦੇ ਰਹਿ। 12 ਸਾਲਾਂ ਤੋਂ ਬਾਅਦ 12 ਤੇ 12 24 ਹੋ ਗਏ ਤੇ ਫਿਰ ਖਾਲਸਾ ਜੀ 12 ਵਰੇ ਫਿਰ ਪਾਕ ਪਟਣ ਤੋਂ ਬਾਹਰ ਵਾਰ ਖੂਹ ਹੈ, ਉਸ ਖੂਹ 'ਚ ਪੈਰਾਂ ਨੂੰ ਸੰਗਲ ਪਾ ਕੇ ਪੁੱਠੇ ਲਟਕ ਕੇ ਤਪ 12 ਵਰੇ ਕੀਤਾ। 36 साल हो गए ते शाह शर्फ अपने गुरु दी 12 वरे फिर खालसा जी लगातार उन्हां दी सेवा कमाई। शरीर सोके पिंजरा बन चुका सी, तन सुका पिंजर थिया, तलियां खून डहकाग, अजय सो रब ना बहड़ियो देख बंदे के भाग। शरीर सोके पिंजरा बन चुका है, कां ठूंगे मारदे ने आके, पर कहिंदे हे परमेश्वर खुदावंद करीम अल्लाह ताला अजे भी तू बौड़िया नहीं, अजे भी तेरे दर्शन नहीं दीदार नहीं होए। सो आखिया सी हे काओ भावे मेरा सारा मास शरीर का पिंजरा खा जाओ, पर मेरे दो दीदे जिहड़े नेत्र ने ना इन्हां दीदियां नाल मैं अजे खुदा दे दीदार पाउणे ने, ये ना खायो। कागां चूंड ना पिंजरा बसै तां उडर जाहे, जित पिंजरा मेरा सहु वसै मास ना तिदों खाहे। कागां करंग टंडोलिया सगला खाया मास, ए दोए नैना मत छोहो फिर देखण की आस। महिंदी वांगू पिसा पसा के खालसा जी गुरमत दे असूलां विच मन दियां वाशना भी मार दियां, को फुरना भी नहीं रहन दिता। तै सह बात ना पुछिया कबो ना लाई पाए, अजे भी मालिक तू कदे बात ही नहीं साडी पुछी, सानू भेद निश्चे रूपी कंठ नाल नहीं कदे लाया, करे सरगुण सरूप धार के अपने चरणां नाल नहीं कदे जोड़िया। हे परमेश्वर साडे ते किरपा कर, सानू अपने चरणां दे नाल जोड़ लैणा कर।
कबीर जे दर आवत जाते हो,
कबीर साहब जी कहिंदे ने खालसा जी जिस वाहिगुरू परमेश्वर निरंकार दे दर ते आवत आउंदियां होईयां ते जाते हो जांदियां होईयां, ना कोई आउण लग्गिया ते ना कोई जाण लग्गिया।
हटकै नाहीं कोई,
जिस दरवाजे तो खालसा जी हटकै कोई रोकण वाला नहीं, कोई रोकदा नहीं। जिस वाहिगुरू परमेश्वर दे दरवाजे गुरु की साध संगत विच आउंदियां होईयां, आवत जाते हो आउंदियां ते जाते हो जांदियां होईयां, हटकै नाहीं कोई, कोई हटकदा ही नहीं, कोई रोकदा नहीं। राजे महाराजियां दे दरवाजे ते जाओ, पहरेदार बड़े सावधान संतरी खलोते ने, पातशाह जे सुता होया है, पातशाह हुण अजे पार्टी च बैठा होया है, पातशाह इस वेले किसी नाल गल्लां कर रहा है, पातशाह दा मूड नहीं अजे होया सही, इस करके अजे तुसीं मुलाकात नहीं कर सकते। अतनाडा लोगों नूं मिलन वास्ते जाओ ते बूहे अगे सेवादार नौकर खिलारे हुंदे ने, अजे नहीं मिलन दा टाइम, अजे उन्हां दे खाने दा टाइम है, अजे उन्हां नूं सौण दा टाइम है, नहाउण दा टाइम है। सो रोक वास्ते खालसा जी पहरेदार खड़े कीते ने मिलन तों वी अजे मिलन दा समां नहीं, पर बलिहार जाइए गुरु की संगत दे दरवाजे तो, गुरद्वारा गुरु के दरबार तो, जिह दर आवत जाते हो, जिस दरवाजे ते आवत आउंदियां होईयां ते जांदियां होईयां, हटकै नाही कोए, कोई हटकदा ही नहीं, कोई रोक टोक नहीं गुरु के घर विच आउण तों।
दर कैसे छोड़ीऐ,
भगत कबीर साहब जी कहिंदे ने प्यारे सतसंगी जनो सो दर कैसे छोड़ीऐ, ओ दर दरवाजा जिहड़ा गुरु का है ना, गुरु का दरबार, गुरु का स्थान, गुरु की सार संगत दा दर है, किवें छड़िए, नहीं छड़ना चाहिदा।
जो दर ऐसा होए,
जेड़ा दरवाजा ऐसा है ना, पाओ भगती दा सर्व सांझी वालता दा उपदेश देण वाला, जिसे कोई रुकावट नहीं, कोई धर्मां दा कोई मजहबां दा रौला नहीं, इह ऐसा दर है खालसा जी कबीर, जिथे खत्री ब्राह्मण सूद बैस उपदेश चौं वरना कौ सांझै, खतरी ब्राह्मण सूद बैस उधरै सिमर चंडाल, जिन जानियो प्रभ अपना नानक ते सहरवाल। ते ऐसा गुरु की बाणी दा उपदेश है कबीर साहब दे बचन ने, कहिंदे ऐसा गुरु का उपदेश है खालसा जिहदे च कोई वंड वितकरा नहीं, कोई गावै को सुणै हर नामा चित लाए, कहो कबीर संसा नहीं अंत परम गत पाए। कोई खालसा जी संसा नहीं उन्हां दी मुक्त होण विच, भावें कोई किसी जाति दा होवे, जात आजात जपै जन कोए, सब जुग में तां की गत होए, भावें किसी धर्म दा होवे, किसी इलाके दा होवे, किसी देश विच रहण वाला होवे, कोई बोली बोलदा होवे, रब दा प्यारा होवे, और कहिंदे ने उस वाहिगुरू दे दर तों कोई रुकावट नहीं करे कोई पा सकदा। ऐसा परमेश्वर दा दर सो दर कैसे छाडीए छोटीए, ओ दर किवें छड़िए,
ओ दर ऐसा होए,
जेड़ा ਮੇਰਾ ਦਰ ਖਾਲਸਾ ਜੀ, ਗੁਰੂ ਕੀ ਸਾਰ ਸੰਗ ਦਾ ਗੁਰੂ ਕਾ ਦਰ ਐਸਾ ਹੈ ਉਹ ਨੀ ਕਦੇ ਛੱਡਣਾ ਚਾਹੀਦਾ।
ਕਬੀਰ ਡੁੱਬਾ ਥਾ ਪੈ ਉਭਰਿਓ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਡੁੱਬ ਗਿਆ ਸੀ ਪਰ ਉਭਰਿਓ ਬਚ ਗਿਆ। ਕਿਵੇਂ ਬਚਿਆ ਜੀ? ਕਹਿੰਦੇ ਡੁੱਬਾ ਥਾ, ਡੁੱਬ ਤਾਂ ਗਿਆ ਸੀ ਇਹ ਜੀਵ,
ਉਭਰਿਓ
ਪੈ ਕਰਕੇ ਉਭਰ ਗਿਆ, ਬਚ ਗਿਆ। ਅੱਗੇ ਦੱਸਦੇ ਹਨ
ਉਨਕੀ ਲਹਿਰ ਚਬਕ,
ਇਹਨੂੰ ਜਿਹੜੀ ਮਾਇਆ ਦੇ ਤਿੰਨ ਗੁਣ ਨੇ ਨਾ ਖਾਲਸਾ ਜੀ, ਤਿਰਗੁਣੀ ਮਾਇਆ ਮੰਨੀ ਹੋਈ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਤਿਰਗੁਣੀ ਮਾਇਆ ਦੇ ਸੁਭਾਅ ਹਨ। ਸਤੋ ਗੁਣੀ ਤਾਂ ਇਸ ਕਰਕੇ ਸੀ ਵੀ ਇਹ ਸੁਭਾਅ ਇਹਦਾ ਬਣਿਆ ਹੋਇਆ, ਅਸੀਂ ਮਹਾਤਮਾ ਹੁੰਦੇ ਹਾਂ, ਅਸੀਂ ਸੰਤ ਹੁੰਦੇ ਹਾਂ, ਅਸੀਂ ਬ੍ਰਹਮ ਗਿਆਨੀ ਹੁੰਦੇ ਹਾਂ, ਸੋ ਆਪਣੇ ਸਤਿਕਾਰ ਮਾਣ ਪ੍ਰਭਤਾ ਵਿੱਚ ਹੀ ਡੁੱਬ ਗਿਆ। ਅਤੇ ਇਸੇ ਤਰ੍ਹਾਂ ਰਾਜ ਸੀ ਖਾਲਸਾ ਜੀ, ਰਜੋ ਗੁਣੀ ਸੁਭਾਅ ਹੈ, ਰਾਜੇ ਲੋਕਾਂ ਨਾਲ ਸਾਡੀ ਫਲਾਣੇ ਨਾਲ ਬੜੀ ਸਾਂਝ ਹੈ, ਸਾਡੀ ਫਲਾਣੇ ਲੀਡਰ ਨਾਲ ਬੜੀ ਬਣਦੀ ਹੈ, ਰਾਜ ਸੀ ਵਿਹਾਰਾਂ ਵਿੱਚ ਹੀ ਡੁੱਬ ਗਿਆ। ਅਤੇ ਤਮੋ ਗੁਣ ਦਾ ਤਾਮਸੀ ਸੁਭਾਅ ਹੁੰਦਾ ਹੈ, ਲੋਕਾਂ ਨੂੰ ਸਰਾਪ ਦੇਣ ਲੱਗ ਪਿਆ, ਫਲਾਣੇ ਨੂੰ ਮੈਂ ਥਾਪੜਾ ਦੇ ਕੇ ਤਾਪ ਲਾ ਸਕਦਾ, ਦੂਜੇ ਦਾ ਮੈਂ ਚੜ੍ਹਾ ਸਕਦਾ। ਸੋ ਖਾਲਸਾ ਜੀ ਆਪਣੀ ਪ੍ਰਭਤਾ ਵਡਿਆਈ ਵਾਸਤੇ ਲੋਕਾਂ ਨੂੰ ਥਾਪੜੇ ਦੇਣ ਲੱਗ ਪਿਆ, ਸੋ ਲੋਕਾਂ ਨੂੰ ਇਸ ਤਰ੍ਹਾਂ ਵਰ ਅਤੇ ਸਰਾਪ ਦੇਣ ਲੱਗ ਪਿਆ। ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਦੀ ਝਪਕ ਵਿੱਚ ਨਾ ਇਹ ਛਲ ਵਿੱਚ ਪੈ ਕਰਕੇ ਇਹ ਜੀਵ ਜਿਹੜਾ ਸੀ ਨਾ, ਭਗਤ ਜੀ ਕਹਿੰਦੇ ਨੇ ਇਹ ਡੁੱਬ ਰਿਹਾ ਸੀ, ਡੁੱਬਾ ਥਾ, ਇਹ ਡੁੱਬਾ ਹੋਇਆ ਸੀ ਤਿੰਨ ਗੁਣੇ ਦੇ ਸੁਭਾਅ ਵਿੱਚ। ਪਰ ਵਾਹਿਗੁਰੂ ਪਰਮੇਸ਼ਰ ਦੀ ਹੋਈ ਕਿਰਪਾ, ਜਦੋਂ ਜਿਵੇਂ ਸਮੁੰਦਰ ਖਾਲਸਾ ਜੀ ਉਹ ਛਲ ਮਾਰਦਾ ਨਾ, ਜਦੋਂ ਉਹ ਥੱਲੇ ਜਿਹੜੀ ਵਸਤੂ ਜਾਂਦੀ ਉਹਨੂੰ ਛਲ ਨਾਲ ਤਾਂ ਉਹਨੂੰ ਵੀ ਲੈ ਆਉਂਦਾ ਹੈ, ਪ੍ਰਾਣੀ ਜੇ ਡੁੱਬਦਾ ਹੋਵੇ ਤਾਂ ਇੱਕ ਵਾਰ ਉਹ ਤਾਂ ਵੀ ਛਲ ਨਾਲ ਆ ਜਾਂਦਾ ਹੈ। ਸੋ ਭਗਤ ਜੀ ਕਹਿੰਦੇ ਡੁੱਬਾ ਥਾ, ਇਹ ਜੀਵ ਡੁੱਬ ਤਾਂ ਗਿਆ ਸੀ ਇਹਨਾਂ ਵਿਹਾਰਾਂ ਵਿੱਚ।
ਜਬ ਦੇਖਿਓ ਬੇੜਾ ਜਰ ਜਰਾ,
ਔਰ ਇਸੇ ਤਰ੍ਹਾਂ ਕਹਿੰਦੇ ਡੁੱਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਵਕ। ਜਦੋਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਗੁਣਾਂ ਦਾ ਜਦੋਂ ਕਿਰਪਾ ਹੋਈ ਨਾ, ਵਾਹਿਗੁਰੂ ਦੀ ਕਿਰਪਾ ਹੋਈ, ਜਦੋਂ ਵਾਹਿਗੁਰੂ ਦੇ ਗੁਣ ਜਿਹੜੇ ਸੀ ਨਾ, ਭਾਵ ਭਗਤੀ ਸਿਮਰਨ ਭਜਨ ਵਾਲੇ, ਤਿਰਗੁਣੀ ਮਾਇਆ ਤੋਂ ਰਹਿਤ ਹੋ ਕੇ ਵਾਹਿਗੁਰੂ ਦੀ ਭਾਵ ਭਗਤੀ ਕੀਤੀ, ਪਰਮੇਸ਼ਰ ਦੀ ਯਾਦ ਵਿੱਚ ਜੁੜੇ, ਤਾਂ ਐਸਾ ਖਾਲਸਾ ਜਿਵੇਂ ਸਮੁੰਦਰ ਛਲ ਮਾਰ ਕੇ ਬਾਹਰ ਵਸਤੂ ਕੱਢ ਦਿੰਦਾ ਨਾ, ਇਉਂ ਮੇਰੇ ਵਾਹਿਗੁਰੂ ਪਰਮੇਸ਼ਰ ਨੇ ਚਬਕ ਸ਼ੀਘਰ ਹੀ ਪਏ ਉਭਰਿਓ, ਪਏ ਹੋਏ ਨੂੰ ਸੰਸਾਰ ਦੇ ਵਿਹਾਰਾਂ ਚ ਗਲਤਾਨ ਹੋਣ ਵਾਲੇ ਨੂੰ ਉਭਰਿਓ ਬਚਾ ਲੈਣਾ ਕੀਤਾ ਹੈ, ਡੁੱਬਦੇ ਹੋਏ ਨੂੰ ਬਚਾ ਲਿਆ। ਕਾਢੀ ਨਰਕ ਤੇ ਤੂੰ, ਨਰਕਾਂ ਚ ਪਏ ਹੋਏ ਨੂੰ ਪਰਮੇਸ਼ਰ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਕੱਢ ਲੈਂਦਾ ਹੈ। ਪਏ ਤਾਂ ਗਏ ਸੀ ਇਹਨਾਂ ਵਿਹਾਰਾਂ ਵਿੱਚ, ਗਲਤਾਨ ਤਾਂ ਹੋ ਰਹੇ ਸੀ ਮਾਇਕੀ ਪਦਾਰਥਾਂ ਵਿੱਚ, ਪਰ ਉਭਰਿਓ ਬਚ ਗਏ। ਗੁਣ ਕੀ ਲਹਿਰ ਝਵਕ, ਝਵਕ ਸ਼ੀਘਰ ਹੀ ਜਦੋਂ ਸਭ ਗੁਣਾਂ ਦੀ ਖਾਲਸਾ ਜੀ ਸਤ ਸੰਤੋਖ ਦਇਆ ਧਰਮ ਵਿਚਾਰ, ਜਦੋਂ ਸ਼ੀਘਰ ਹੀ ਪਰਮੇਸ਼ਰ ਨੇ ਸਭ ਗੁਣਾਂ ਦੀ ਦਾਤ ਬਖਸ਼ੀ ਨਾ, ਸਭ ਗੁਣਾਂ ਦੀ ਛਲ ਜਦੋਂ ਆਈ, ਤਾਂ ਉਸ ਵੇਲੇ ਉਭਰ ਗਏ, ਬਚ ਗਏ ਸੰਸਾਰ ਤੋਂ।
ਜਬ ਦੇਖਿਓ ਬੇੜਾ ਜਰ ਜਰਾ,
ਔਰ ਜਦੋਂ ਵੇਖਿਆ ਵੀ ਇਹ ਬੇੜਾ ਜਿਹੜਾ ਸੰਸਾਰ ਹੈ ਨਾ, ਸੰਸਾਰ ਸਮੁੰਦਰ ਦੇ ਉੱਪਰ ਇਹ ਬੇੜਾ ਜਿਹੜਾ ਇਹ ਜ਼ਿੰਦਗੀ ਹੈ, ਇਹ ਜਰ ਜਰਾ ਬੋਡਾ ਹੁੰਦਾ ਜਾਂਦਾ ਹੈ, ਵਿਸ਼ਿਆਂ ਵਾਸ਼ਨਾ ਰੂਪੀ ਹਜ਼ਾਰਾਂ ਵਿੱਚ ਛੇਕ ਨੇ, ਔਗਣਾ ਵਿਕਾਰਾਂ ਨਾਲ ਭਰਦਾ ਜਾਂਦਾ ਇਹ ਬੇੜਾ ਤੇ ਬੋਡਾ ਹੋ ਰਿਹਾ ਹੈ, ਇਹਦੇ 'ਚ ਵਿਸ਼ੇ ਵਾਸ਼ਨਾ ਰੂਪੀ ਛੇਕ ਹੋ ਰਹੇ ਨੇ, ਪਦਾਰਥਾਂ ਰੂਪੀ ਪਾਣੀ ਨਾਲ ਭਰਦਾ ਜਾਂਦਾ ਹੈ, ਮਨ ਰੱਜਦਾ ਹੀ ਨਹੀਂ ਕਦੇ। ਜਦੋਂ ਇਸ ਗੱਲ ਨੂੰ ਚੰਗੀ ਤਰ੍ਹਾਂ ਵੇਖ ਲਿਆ,
ਸਭ ਉੱਤਰ ਪਰਿਓ ਹੋ ਫਰਕ,
ਤਾਂ ਕਹਿੰਦੇ ਨੇ ਝਾਟੀ ਅਸੀਂ ਪਾਈ ਉੱਤਰ ਪਰਿਓ, ਉੱਤਰ ਗਏ ਬੇੜੇ ਤੋਂ ਵੀ ਇਹ ਤਾਂ ਡੁੱਬਣ ਹੀ ਵਾਲਾ ਹੈ, ਸੋ ਉੱਤਰ ਪਰਿਓ ਹਾਂ ਫਰਕ, ਹਾਂ ਅਸੀਂ ਫਰਕ ਕਰ ਲਿਆ, ਪਾਸਾ ਕਰ ਲਿਆ, ਕਿਨਾਰਾ ਕਰ ਲਿਆ, ਫਰਕ ਫਾਰਗ ਹੋ ਗਿਆ ਵੀ ਇਹ ਬੇੜੇ ਤੇ ਨਹੀਂ ਚੜ੍ਹਨਾ, ਇਹ ਤਾਂ ਮੈਕੀ ਪਦਾਰਥਾਂ ਚ ਰੋੜ ਕੇ ਗਲਤਾਨ ਕਰ ਦੇਵੇਗਾ। ਸੋ ਗੁਰੂ ਕਾ ਜਿਹੜਾ ਬੇੜਾ ਨਾ, ਸੋ ਪਾਓ ਭਗਤੀ ਵਾਲਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਸੋ ਐਸੀ ਗੁਰੂ ਨੇ ਕਿਰਪਾ ਕੀਤੀ, ਹਾਂ ਉੱਤਰ ਪਰਿਓ, ਉੱਤਰ ਪਰਿਓ ਹਾਂ ਫਰਕ, ਅਸੀਂ ਫਾਰਗ ਹੋ ਗਏ, ਪਾਸਾ ਕਰ ਲਿਆ, ਕਿਨਾਰਾ ਕਰ ਲਿਆ, ਉਸ ਡੁੱਬਦੇ ਹੋਏ ਬੇੜੇ ਚੋਂ ਪਾਸੇ ਹੋ ਗਏ।
ਕਬੀਰ ਪਾਪੀ
ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜੇ ਪਾਪ ਕਮਾਉਣ ਵਾਲੇ ਨਾ, ਪਾਪ ਕਮਾਉਣ ਵਾਲੇ ਹਰ ਵੇਲੇ 24 ਘੰਟੇ ਪਾਪਾਂ ਵਿੱਚ ਗਲਤਾਨ ਹੋਏ ਮੱਤ ਮਾਰੀ ਰਹਿੰਦੀ ਹੈ, ਉਹਨਾਂ ਪਾਪੀ ਪੁਰਸ਼ਾਂ ਨੂੰ ਭਗਤੀ ਨਹੀਂ ਪਾਉਂਦੇ, ਭਗਤੀ ਨਹੀਂ ਚੰਗੀ ਲੱਗਦੀ, ਕਦੇ ਨਿਤਨੇਮ ਨਹੀਂ, ਕਦੇ ਗੁਰਦੁਆਰੇ ਨਹੀਂ, ਕਦੇ ਜਪਜੀ ਸਾਹਿਬ ਦਾ ਪਾਠ ਨਹੀਂ, ਸ਼ਾਮ ਦੇ ਵੇਲੇ ਕਿਸੇ ਸੋਦਰ ਦਾ ਪਾਠ ਨਹੀਂ, ਕਦੇ ਸਤਸੰਗਤ ਨਹੀਂ ਕਰਨੇ। ਉਹਨਾਂ ਪਾਪੀ ਪੁਰਸ਼ਾਂ ਨੂੰ ਭਗਤ ਨਾ ਭਾਵਈ, ਪਰਮੇਸ਼ਰ ਦੀ ਭਗਤੀ ਨਹੀਂ ਕਰੇ ਪਾਉਂਦੇ ਚੰਗੀ ਲੱਗਦੇ।
ਹਰ ਪੂਜਾ ਨਾ ਸੁਹਾਏ
ਤੇ ਨਾ ਉਹਨਾਂ ਲੋਕਾਂ ਵਿਗੜੇ ਹੋਏ ਜੀਵਨ ਵਾਲਿਆਂ ਨੂੰ ਹਰ ਪੂਜਾ ਨਾ ਸੁਹਾਏ। ਹਰੀ ਪਰਮੇਸ਼ਰ ਦੀ ਪਾਓ ਭਗਤੀ ਦੀ, ਜਿਹੜੀ ਪੂਜਨ ਕਰਨਾ ਨਾ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਜਿਹੜੀ ਪੂਜਾ ਪ੍ਰਤਿਸ਼ਠਾ ਕਰਨੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ, ਪਾਓ ਭਗਤੀ ਵਾਲਾ ਜੀਵਨ ਬਣਾਉਣਾ ਸੀ, ਉਹ ਕਹਿੰਦੇ ਪੂਜ ਨਾ ਹੋਏ। ਉਹ ਪੂਜਾ ਵੀ ਨਹੀਂ ਕਰ ਸਕਦਾ, ਪਾਪੀ ਆਦਮੀ ਜਿਹਨੂੰ ਭਗਤੀ ਵੀ ਨਹੀਂ ਚੰਗੀ ਲੱਗਦੀ, ਉਹ ਕਰੇ ਪੂਜਣ ਵੀ ਨਹੀਂ ਕਰ ਸਕਦਾ।
ਮੱਖੀ ਚੰਦਨ ਪਰ ਹਰੈ,
ਭਗਤ ਜੀ ਦ੍ਰਿਸ਼ਟਾਂਤ ਦਿੰਦੇ ਨੇ, ਮੱਖੀ ਖਾਲਸਾ ਜੀ ਜਿਹੜੀ ਹੈ ਨਾ, ਭਾਵੇਂ ਉਹ ਬੜਾ ਭਾਰੀ ਸੁਗੰਧੀ ਵਾਲਾ ਚੰਦਨ ਤੇ ਠੰਡਾ ਚੰਦਨ ਮੰਨਿਆ ਹੋਇਆ, ਵੱਡਾ ਤੇਲ ਦਾ ਕੜਾ ਜਿਹਾ ਗਰਮ ਹੁੰਦਾ ਹੋਵੇ ਨਾ, ਉਬਾਲੇ ਖਾ ਰਿਹਾ ਹੋਵੇ ਤੇਲ, ਤੋਲਾ ਕਿ ਚੰਦਨ ਅਸਲੀ ਚੰਦਨ ਪਾ ਦਿਓ ਤੇ ਚਾਟੀ ਉਹ ਤਪਦੇ ਹੋਏ ਤੇਲ ਦੇ ਕੜਾਏ ਨੂੰ ਐਂ ਬਰਫ ਵਰਗਾ ਠੰਡਾ ਕਰ ਦਿੰਦਾ ਹੈ। ਇੰਨਾ ਚੰਦਨ ਖਾਲਸਾ ਜੀ ਠੰਡਾ ਮੰਨਿਆ ਹੋਇਆ ਹੈ, ਉਹ ਠੰਡਾ ਵੀ ਹੈ ਤੇ ਸੁਗੰਧੀਦਾਇਕ ਵੀ ਹੈ ਚੰਦਨ, ਅਸਲ ਜਿਹੜਾ ਚੰਦਨ ਹੈ। ਪਰ ਜਿਹੜੀ ਵਿਸ਼ਿਆਂ ਦੀ ਮਾਰੀ ਹੋਈ ਮੱਖੀ ਹੈ ਨਾ, ਗੰਦਗੀ ਵਾਲੀ, ਜਿਹੜੀ ਗੰਦਗੀ ਦੇ ਢੇਰ ਤੇ ਬਹਿਣ ਵਾਲੀ ਮੱਖੀ ਹੈ, ਮੱਖੀ ਚੰਦਨ ਪਰ ਹਰੈ, ਉਹ ਚੰਦਨ ਤੋਂ ਤਾਂ ਪਰ ਹਰ ਪਰਹੇਜ ਕਰਦੀ ਹੈ।
ਬੇਗੰਧ ਤਹਿ ਜਾਏ,
ਪਰ ਜਿੱਥੇ ਬੇਗੰਧ ਬੇਵਿਸ਼ੇਸ਼ ਤੌਰ ਤੇ ਗੰਦਗੀ ਪਈ ਹੋਈ ਨਾ, ਗੰਦਗੀ ਦਾ ਢੇਰ ਹੈ, ਉੱਥੇ ਜਾ ਕਰਕੇ ਪਾ ਖੂਨ ਜਿੱਥੇ ਵਹਿੰਦਾ ਹੋਵੇ, ਸੋ ਗੰਦੇ ਫੋੜੇ ਫਿਣਸੀਆਂ ਹੋਣ, ਗੰਦ ਪਿਆ ਹੋਵੇ, ਜਿਹੇ ਬੇਗੰਧ ਤਹਿ ਜਾਏ, ਉੱਥੇ ਮੱਖੀ ਜਾ ਕੇ ਬੈਠਦੀ ਹੈ। ਉੱਥੇ ਗੰਦਗੀ ਦੇ ਢੇਰ ਤੇ ਚੰਦਨ ਤੇ ਉੱਪਰ ਬੈਠਣ ਤੋਂ ਸੰਕੋਚ ਹੀ ਕਰਦੀ ਹੈ ਮੱਖੀ, ਇਹੋ ਜਿਹੀ ਗੰਦਗੀ ਦੀ ਭਰੀ ਹੋਈ ਮੱਖੀ ਹੈ। ਇਸੇ ਪ੍ਰਕਾਰ ਕਬੀਰ ਸਾਹਿਬ ਜੀ ਕਹਿੰਦੇ ਹਨ,
ਕਬੀਰ ਪਾਪੀ ਭਗਤ ਨਾ ਭਾਵਈ।
ਕਬੀਰ ਸਾਹਿਬ ਜੀ ਕਹਿੰਦੇ ਪਾਪੀ ਮਨੁੱਖ ਨੂੰ ਇਉਂ ਭਗਤੀ ਵਾਹਿਗੁਰੂ ਪਰਮੇਸ਼ਰ ਦੀ ਨਹੀਂ ਕਰੇ ਪਾਉਂਦੀ ਚੰਗੀ ਨਹੀਂ ਲੱਗਦੀ।
ਹਰ ਪੂਜਾ ਨਾ ਸੁਹਾਏ
ਤੇ ਨਾ ਖਾਲਸਾ ਜੀ, ਹਰੀ ਪਰਮੇਸ਼ਰ ਦਾ ਪੂਜਨ ਕਰਨਾ, ਨਾਮ ਜਪਣਾ, ਵਾਹਿਗੁਰੂ ਦਾ ਸਿਮਰਨ ਭਜਨ ਕਰਨਾ, ਇਹ ਵੀ ਨਹੀਂ ਉਹਨੂੰ ਸੁਹਾਉਣਾ, ਚੰਗਾ ਨਹੀਂ ਲੱਗਦਾ, ਸੋਭਦਾ ਸੁਭਾਵਾਨ ਨਹੀਂ ਕਰਦਾ, ਹਿਰਦੇ ਦੇ ਵਿੱਚ ਧਾਰਨ ਕਰਕੇ।
ਮੱਖੀ ਚੰਦਨ ਪਰ ਹਰੈ,
ਜਿਵੇਂ ਮੱਖੀ ਹੁੰਦੀ ਹੈ ਨਾ, ਇਹ ਜੀਵ ਜਿਹੜਾ ਇੱਕ ਮੱਖੀ ਵਰਗਾ, ਮੱਖੀ ਵਰਗਾ ਜੀਵਨ ਹੈ। ਮੱਖੀ ਚੰਦਨ ਪਰ ਹਰੈ, ਤੇ ਚੰਦਨ ਦੀ ਨਿਆਈ ਕੀ ਹੈ ਖਾਲਸਾ ਜੀ? ਇਹ ਵਾਹਿਗੁਰੂ ਦੀ ਭਾਉ ਭਗਤੀ ਜਿਹੜੀ ਹੈ, ਸਿਮਰਨ ਭਜਨ, ਗੁਰੂ ਕੀ ਸਾਧ ਸੰਗਤ ਚੰਦਨ ਦੀ ਨਿਆਈ ਹੈ, ਸੁਭ ਗੁਣ ਜਿਹੜੇ ਨੇ ਚੰਦਨ ਦੀ ਨਿਆਈ ਨੇ। ਪਰ ਇਹ ਜੀਵ ਰੂਪੀ ਮੱਖੀ, ਚੰਦਨ ਜਿਹੜੇ ਸੁਭ ਗੁਣ ਨੇ ਗੁਰੂ ਕੀ ਸਾਧ ਸੰਗਤ ਹੈ, ਉਹਦੇ ਤੋਂ ਤਾਂ ਪਰ ਹਰੇ ਪਰਹੇਜ ਹੀ ਕਰਦਾ ਰਹਿੰਦੀ ਹੈ ਇਹ ਜੀਵ ਰੂਪੀ ਮੱਖੀ।
ਬੇਗੰਧ ਤਹਿ ਜਾਏ,
ਜਿੱਥੇ ਵਿਸ਼ੇ ਸੁਖ ਦੀ ਦੁਰਗੰਧੀ ਹੈ ਨਾ ਖਾਲਸਾ ਜੀ, ਕੀ ਲੈਣ ਜਾਣਾ ਗੁਰਦੁਆਰੇ, ਇੱਥੇ ਬੈਠਦੇ ਆ, ਨਾਲੇ ਫਿਲਮ ਵੇਖਾਂਗੇ, ਬੜੀ ਸੁੰਦਰ ਮੈਂ ਚੰਗੀ ਫਿਲਮ ਲਿਆਂਦੀ ਹੈ, ਮੂਵੀ ਲਿਆਂਦੀ ਹੈ, ਤਾਜ ਖੇਡਾਂਗੇ, ਜੂਆ ਖੇਡਾਂਗੇ, ਸ਼ਰਾਬਾਂ ਕਵਾਬਾਂ ਬੱਕਰੇ ਛਤਰੇ ਮਾਰੋ ਖਾਓ, ਸ਼ਰਾਬਾਂ ਕਵਾਬਾਂ ਤੇ ਜੂਏ ਆਦਿਕ ਗੰਦੇ ਜਿੱਥੇ ਵਿਭਚਾਰ ਨੇ ਨਾ, ਇਹ ਜੀਵ ਰੂਪੀ ਮੱਖੀ ਜਹਿ ਬੇਗੰਧ ਹੈ, ਜਿੱਥੇ ਇਹ ਗੰਦੇ ਕੰਮ ਨੇ ਨਾ ਤਹਿ ਜਾਏ, ਉੱਥੇ ਜਾਂਦੀ ਹੈ ਜੀਵ ਇਹ ਪਾਪੀ ਭਗਤ ਦੇ, ਮੱਖੀ ਵਰਗਾ ਪਾਪੀ ਲੋਕਾਂ ਦਾ ਜੀਵਨ ਹੈ, ਵਿਸ਼ੇ ਵਿਕਾਰਾਂ ਰੂਪੀ ਦੁਰਗੰਧੀ ਵਾਲੇ ਥਾਂ ਤੇ ਜਾ ਕੇ ਬੈਠਣਗੇ, ਗੁਰੂ ਕੀ ਸਾਧ ਸੰਗਤ ਰੂਪੀ ਚੰਦਨ ਵਿੱਚ ਨਹੀਂ ਕਦੇ ਆ ਕੇ ਨਿਵਾਸ ਕਰਦੇ, ਨਹੀਂ ਬੈਠ ਸਕਦੇ। ਇਸੇ ਪ੍ਰਕਾਰ ਫਰਮਾਉਂਦੇ ਹਨ,
ਕਬੀਰ ਪਾਪੀ ਨਾ ਭਾਵਈ।
ਭਗਤ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਾ ਲਿਆ ਨਾ ਪੀ ਵਾਹਿਗੁਰੂ ਪਰਮੇਸ਼ਰ ਪਤੀ ਨਿਰੰਕਾਰ ਨੂੰ, ਜਿਨ੍ਹਾਂ ਨੇ ਪਾਲਣਾ ਕੀਤਾ ਪੀ ਪਿਆਰੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ, ਕਿ ਉਹਨਾਂ ਗੁਰੂ ਕੇ ਪਿਆਰ ਨੂੰ ਭਗਤ ਨਾ ਭਾਵਈ, ਕਿ ਉਹਨਾਂ ਨੂੰ ਭਗਤੀ ਚੰਗੀ ਨਹੀਂ ਲੱਗਦੀ, ਜ਼ਰੂਰ ਚੰਗੀ ਲੱਗਦੀ ਹੈ ਪਰਮੇਸ਼ਰ ਦੇ ਪਿਆਰਿਆਂ ਨੂੰ।
ਹਰ ਪੂਜਾ ਨਾ ਸੁਹਾਏ,
ਉਹਨਾਂ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਪਾ ਲਿਆ ਪਰਮੇਸ਼ਰ ਦੀ ਭਾਵ ਭਗਤੀ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ, ਕਿ ਉਹਨਾਂ ਨੂੰ ਹਰੀ ਦੀ ਪੂਜਾ ਨਹੀਂ ਕਰੇ ਸੁਹਾਉਂਦੀ, ਕਹਿੰਦੇ ਜ਼ਰੂਰ ਸੋਹਣੀ ਲੱਗਦੀ ਹੈ, ਉਹ ਤਾਂ ਹਰ ਵੇਲੇ ਆਪਣਾ ਜੀਵਨ ਹਰੀ ਦੀ ਪੂਜਾ ਵਿੱਚ ਹੀ ਲਾ ਛੱਡਦੇ ਹਨ।
ਮੱਖੀ ਚੰਦਨ ਪਰ ਹਰੈ,
ਉਹਨਾਂ ਨੇ ਖਾਲਸਾ ਜੀ ਮੱਖੀ ਚੰਦਨ ਪਰ ਹਰੈ, ਚੰਦਨ ਕੀ ਹੈ? ਵੈਰਾਗ, ਵਿਰਾਗ ਦੇ ਸਹਿਤ ਹੋ ਕਰਕੇ ਨਾ, ਜਿਹੜੀ ਮੱਖੀ ਮਾਇਆ ਹੈ ਤੇ ਮਾਇਆ ਤੋਂ ਹੁੰਦੇ ਨੇ ਵਿਸ਼ੇ ਪੈਦਾ, ਇਹਨਾਂ ਉਹਨਾਂ ਨੇ ਪ੍ਰਹਰਨ ਕਰ ਲਿਆ, ਚਿੱਤ ਉਹਨਾਂ ਦਾ ਖਾਲਸਾ ਜੀ ਚੰਦਨ ਦੀ ਨਿਆਈ ਵਿਰਾਗ ਦੇ ਸਹਿਤ ਹੋ ਗਿਆ ਹੈ ਵਾਹਿਗੁਰੂ ਦੀ ਭਾਉ ਭਗਤੀ ਕਰਕੇ। ਸੋ ਮੱਖੀ ਦੀ ਨਿਆਈ ਜਿਹੜੀ ਮਾਇਆ ਹੈ ਨਾ, ਇਹ ਤੋਂ ਪ੍ਰਹਰਨ ਕੀਤਾ ਹੋਇਆ ਹੈ।
ਬੇਗੰਧ ਤਹਿ ਜਾਏ,
ਜਿੱਥੇ ਵਿਸ਼ੇਸ਼ ਤੌਰ ਤੇ ਬੇਨਾਮ ਹੁੰਦਾ ਵਿਸ਼ੇਸ਼ ਤੌਰ ਤਾਂ ਜਿੱਥੇ ਗੁਰੂ ਕੀ ਸਾਧ ਸੰਗਤ ਦੀ ਸੁਗੰਧੀ ਹੈ ਨਾ ਭਾਉ ਭਗਤੀ ਸਿਮਰਨ ਭਜਨ ਹੁੰਦਾ ਹੈ ਗੁਰੂ ਕੇ ਪਿਆਰੇ ਤਹਿ ਜਾਏ ਉਸ ਗੁਰੂ ਕੀ ਸਤਸੰਗਤ ਵਿੱਚ ਜਾਂਦੇ ਨੇ ਉੱਥੇ ਗੁਰੂ ਕੀ ਭਾਉ ਭਗਤੀ ਕਰਦੇ ਨੇ ਗੁਰੂ ਕੇ ਪਿਆਰੇ ਜਿਹਨਾਂ ਨੇ ਪਾ ਲਿਆ ਹੈ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨੂੰ
ਵੈਦ ਮੂਆ ਰੋਗੀ ਮੂਆ
ਕਾਂਸ਼ੀਪੁਰੀ ਚ ਖਾਲਸਾ ਜੀ ਇੱਕ ਵੈਦ ਹੁੰਦਾ ਸੀ ਉਹ ਜਦੋਂ ਉਹਦੀ ਮੌਤ ਹੋ ਗਈ ਗੁਜ਼ਰ ਗਿਆ ਤਾਂ ਉਸ ਵੇਲੇ ਬੜਾ ਲੋਕਾਂ ਨੇ ਸੋਗ ਮਨਾਇਆ ਕਬੀਰ ਸਾਹਿਬ ਦੇ ਕੋਲ ਵੀ ਆ ਕੇ ਗੱਲਾਂ ਕਰਨ ਲੱਗੇ ਕਬੀਰ ਵੈਦ ਬੜਾ ਚੰਗਾ ਸੀ ਹਨੇਰੇ ਸਵੇਰੇ ਦਵਾਈ ਦਿੰਦਾ ਸੀ ਬੜਾ ਸਿਆਣਾ ਸੀ ਮਰ ਗਿਆ ਹੈ ਉਸ ਵੇਲੇ ਕਬੀਰ ਸਾਹਿਬ ਜੀ ਦੱਸਦੇ ਹਨ
ਕਬੀਰ ਵੈਦ ਮੂਆ ਰੋਗੀ ਮੂਆ
ਕਹਿੰਦੇ ਭਾਈ ਇਹ ਚੱਲੋ ਚੱਲੀ ਦਾ ਸੰਸਾਰ ਹੈ ਕੁਦਰਤ ਦਾ ਬਣਾਇਆ ਹੋਇਆ ਵੈਦ ਮੂਆ ਜਿਹੜਾ ਵੈਦ ਹੈ ਨਾ ਉਹ ਵੀ ਮਰ ਗਿਆ ਤੇ ਰੋਗੀ ਮੂਆ ਤੇ ਜਿਹੜੇ ਰੋਗੀ ਨੇ ਰਹਿਣਾ ਤਾਂ ਉਹਨਾਂ ਵੀ ਨੀ ਸੰਸਾਰ ਚ ਕਾਇਮ ਹੈ ਉਹਨਾਂ ਨੇ ਵੀ ਇੱਕ ਨਾ ਇੱਕ ਦਿਨ ਤੋਰੀ ਜਾਣਾ ਹੈ
ਮੂਆ ਸਭ ਸੰਸਾਰ
ਤੇ ਕਹਿੰਦੇ ਮੂਆ ਮਰ ਗਿਆ ਸਾਰਾ ਸੰਸਾਰ ਵੀ ਇਹ ਚੱਲੋ ਚੱਲੀ ਵਾਲਾ ਕੋ ਅੱਜ ਜਾ ਰਿਹਾ ਕੋ ਕੱਲ ਜਾ ਰਿਹਾ ਕੋ ਪਰਸੋਂ ਨੂੰ ਜਾ ਰਿਹਾ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਤਹੀਰ ਭਾਵੇਂ ਕਿੱਡਾ ਵੀ ਖਾਲਸਾ ਕੋਈ ਵੈਦ ਹੋਵੇ ਕੋਈ ਡਾਕਟਰ ਹੋਵੇ ਇੱਥੇ ਸੰਸਾਰ ਤੇ ਕਦੇ ਕਾਇਮ ਨਹੀਂ ਕੋਈ ਰਹਿ ਸਕਦਾ ਸੋ ਭਾਈ ਗੁਰਦਾਸ ਸਾਹਿਬ ਜੀ ਦੇ ਵਾਰਾਂ ਦੇ ਬਚਨ ਨੇ ਜਦੋਂ ਦੇਵਤਿਆਂ ਦੈਂਤਾਂ ਨੇ ਸਮੁੰਦਰ ਰਿੜਕਿਆ ਸੀ ਰਿੜਕੇ ਸਮੁੰਦਰ ਚੋਂ 14 ਰਤਨ ਨਿਕਲੇ ਤੇ ਉਹਨਾਂ ਚੋਂ ਇੱਕ 14ਵਾਂ ਰਤਨ ਤਨੰਤਰ ਵੈਦ ਨਿਕਲਿਆ ਸੀ ਉਹਦੀ ਕਹਿੰਦੇ ਨਿਗਾਹ ਵਿੱਚ ਵੀ ਅੰਮ੍ਰਿਤ ਸਰਵਦਾ ਸੀ ਏਡਾ ਉਹ ਖਾਲਸਾ ਜੀ ਚੋਟੀ ਦਾ ਵੈਦ ਤਨੰਤਰ ਮੰਨਿਆ ਹੋਇਆ ਸੋ ਐਸਾ ਜਿਹੜਾ ਵੈਦ ਸੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੇ ਦਵਾਈਆਂ ਬੂਟੀਆਂ ਨਾਲ ਮਨੁੱਖ ਦੀ ਉਮਰ ਵੱਧਦੀ ਹੁੰਦੀ ਫਿਰ ਤਨੰਤਰ ਵੈਦ ਨੂੰ ਤਾਂ ਕਦੇ ਮਰਨਾ ਹੀ ਨਹੀਂ ਸੀ ਚਾਹੀਦਾ ਸੋ ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੇ ਤਨੰਤਰ ਭਾਈ ਸਾਹਿਬ ਨੇ ਵਾਰਾਂ 'ਚ ਬਚਨ ਕਹੇ ਨੇ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਸਾਰਾ ਸੰਸਾਰ ਮਰ ਰਿਹਾ ਰੋਗਾਂ ਦੇ ਗ੍ਰਸੇ ਹੋਏ ਮਰ ਰਹੇ ਨੇ ਜਿਹੜੇ ਵੈਦ ਨੇ ਉਹ ਵੀ ਮਰ ਰਹੇ ਹਨ ਤੁਰਦੇ ਜਾ ਰਹੇ ਹਨ
ਇੱਕ ਕਬੀਰਾ ਨਾ ਮੂਆ
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਇੱਕ ਕਬੀਰਾ ਨਾ ਮੂਆ ਇੱਕ ਜਿਹੜਾ ਕਬੀਰਾ ਨਾਮ ਹੈ ਵੱਡੇ ਦਾ ਵੱਡਾ ਜਿਹੜਾ ਪਰਮੇਸ਼ਰ ਨਿਰੰਕਾਰ ਹੈ ਨਾ ਨਿਰੰਕਾਰ ਵਾਹਿਗੁਰੂ ਉਹ ਨਹੀਂ ਮਰਨ ਗੋਚਰਾ ਉਹਨੂੰ ਨਹੀਂ ਮੌਤ ਕਦੇ ਨੇੜੇ ਆ ਸਕਦੀ ਤੇ ਨਾ ਉਹ ਖਾਲਸਾ ਜੀ ਕਦੇ ਮੌਤ ਦੇ ਅਧੀਨ ਹੈ ਉਹ ਨਹੀਂ ਕਰੇ ਮਰਨ ਗੋਚਰਾ ਪਰਮੇਸ਼ਰ ਜਿਸ ਪਰਮੇਸ਼ਰ ਨੂੰ ਕੋਈ ਰੋਣ ਵਾਲਾ ਵੀ ਨਹੀਂ ਹੈ ਐਸਾ ਵਾਹਿਗੁਰੂ ਨਿਰੰਕਾਰ ਤੇ ਨਾ ਕਦੇ ਰੋਣ ਦੀ ਲੋੜ ਹੀ ਪੈ ਸਕਦੀ ਹੈ ਉਹ ਪਰਮੇਸ਼ਰ ਅਮਰ ਹੈ ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ ਨਾ ਕਦੇ ਮਰੇ ਨਾ ਜਾਇਆ ਨਹੀਂ ਮਰਨ ਗੋਚਰਾ ਨਹੀਂ ਕਿਤੇ ਜਾਣ ਵਾਲਾ ਉਹ ਸਦੀਵ ਕਾਲ ਰਹਿਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਹੈ ਸੋ ਇਸੇ ਪ੍ਰਕਾਰ ਫਿਰ
ਕਬੀਰ ਵੈਦ ਮੂਆ ਰੋਗੀ ਮੂਆ
ਕਹਿੰਦੇ ਜਿਹੜੇ ਵੈਦ ਦੀ ਨਿਆਈ ਖਾਲਸਾ ਜਿਹੜੇ ਜੰਤਰਾਂ ਮੰਤਰਾਂ ਧਾਗੇ ਸੂਤੇ ਔਰ ਇਸੇ ਤਰ੍ਹਾਂ ਬੜਾ ਭਾਰੀ ਲੋਕਾਂ ਨੂੰ ਗੁੰਮਰਾਹ ਕਰਕੇ ਯਤਨ ਕਰਦੇ ਰਹਿੰਦੇ ਨੇ ਅਸੀਂ ਬੜੇ ਸਿਆਣੇ ਹਾਂ ਉਹ ਦੰਭੀ ਪਖੰਡੀ ਦੀ ਵੈਦ ਦੀ ਨਿਆਈ ਉਹ ਵੀ ਮਰ ਗਏ ਤੇ ਰੋਗੀ ਮੂਆ ਜਿਹੜੇ ਉਹਨਾਂ ਕੋਲ ਜਾ ਕੇ ਹਥੌਲੇ ਪਾਉਂਦੇ ਨੇ ਕੰਨਾਂ 'ਚ ਫੂਕਾਂ ਮਰਵਾਉਂਦੇ ਨੇ ਮੰਤਰ ਲੈਂਦੇ ਨੇ ਉਹ ਵੀ ਸਾਰੇ ਮਰ
ਗਏ
ਸਾਰਾ ਸੰਸਾਰ ਹੀ ਕਹਿੰਦੇ ਮਰਦਾ ਜਾ ਰਿਹਾ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕਰਕੇ ਪਲ 'ਚ ਸਗਲੀ ਮੂਈ ਝੂਠਾ ਧੰਦਾ ਹੈ ਮੋਹ ਪਰਮੇਸ਼ਰ ਨੂੰ ਛੱਡ ਕਰਕੇ ਹੋਰਾਂ ਬੰਨੇ ਦੰਭੀਆਂ ਪਖੰਡੀਆਂ ਦੇ ਮਗਰ ਲੱਗ ਕੇ ਸਾਰਾ ਸੰਸਾਰ ਹੀ ਮਰਦਾ ਜਾ ਰਿਹਾ ਹੈ
ਇੱਕ ਕਬੀਰਾ ਨਾ ਮੂਆ
ਕਹਿੰਦੇ ਭਾਈ ਇੱਕ ਕਬੀਰ ਕਹਿੰਦਾ ਮੈਂ ਨੀ ਇੱਕ ਮਰਿਆ ਵਾਹਿਗੁਰੂ ਪਰਮੇਸ਼ਰ ਦੀ ਯਾਦ 'ਚ ਜੁੜਿਆ ਹੋਇਆ ਹਾਂ
ਨਾਹੀ ਰੋਵਨ
ਤੇ ਜਿਸ ਕਬੀਰ ਨੂੰ ਖਾਲਸਾ ਜੀ ਕਹਿੰਦੇ ਕੋਈ ਰੋਣ ਵਾਲਾ ਵੀ ਨਹੀਂ ਹੈ ਇੱਕ ਵਾਹਿਗੁਰੂ ਪਰਮੇਸ਼ਰ ਨੀ ਮਰਦਾ ਤੇ ਇੱਕ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਨੀ ਕਰੇ ਮਰ ਸਕਦਾ ਆਪਾਂ ਕਈ ਵਾਰ ਬਚਨ ਪੜੇ ਹੋਣਗੇ ਹਜ਼ੂਰ ਦੇ ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੇ ਜਾਂ ਵਾਹਿਗੁਰੂ ਕਾਇਮ ਰਹਿੰਦਾ ਹੈ ਤੇ ਜਾਂ ਵਾਹਿਗੁਰੂ ਦੇ ਪਿਆਰੇ ਸਦੀਵ ਕਾਲ ਕਾਇਮ ਰਹਿੰਦੇ ਹਨ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਜਾਂ ਵਾਹਿਗੁਰੂ ਦਾ ਨਾਮ ਰਹਿੰਦਾ ਹੈ ਜਾਂ ਸਾਧੂ ਰਹਿੰਦੇ ਨੇ ਜਾਂ ਪਰਮੇਸ਼ਰ ਆਪ ਰਹਿੰਦਾ ਹੈ ਬਾਕੀ ਦੁਨੀਆਂ ਤਾਂ ਸਾਰੀ ਨਾਸਵੰਤ ਤੇ ਝੂਠੀ ਹੈ
ਕਬੀਰ ਰਾਮ ਨਾ ਧਿਆਇਓ
ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਹੇ ਭਾਈ ਉਸ ਵਾਹਿਗੁਰੂ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ ਉਸ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨੀ ਧਿਆਉਣਾ ਕੀਤਾ ਦਿਲ ਦੀ ਭਾਵਨਾ ਨਾਲ ਤੈਨੂੰ ਕਹਿੰਦੇ ਬਹੁਤੀ ਮੋਟੀ ਜਿਹੜੀ ਨਾ ਖੋਰ ਹੁੰਦੀ ਆ ਖੋਰ ਜੀ ਪੈ ਜਾਣੀ ਘਾਰ ਪੈ ਜਾਣੀ ਘਾਸੀ ਪੈ ਜਾਣੀ ਜਿਵੇਂ ਪੁਰਾਣੇ ਖੂਹ ਹੁੰਦੇ ਸੀ ਨਾ ਲੱਜਾਂ ਨਾਲ ਰੱਸਿਆਂ ਨਾਲ ਪਾਣੀ ਕੱਢ ਕੱਢ ਕੇ ਉਹ ਇੱਟਾਂ ਵਿੱਚ ਖਾਲਸਾ ਜੀ ਘਾਸੀ ਜੀ ਪੈ ਜਾਂਦੀ ਹੈ ਖੋਰ ਪੈ ਜਾਂਦੀ ਹੈ ਜਿਵੇਂ ਪਾਣੀ ਚੱਲਦਾ ਹੋਵੇ ਨਾ ਬਹੁਤਾ ਤੇਜ਼ ਤੇ ਉੱਥੇ ਖੋਰ ਲੱਗ ਜਾਂਦੀ ਹੈ ਤਰ੍ਹਾਂ ਘਾਰ ਜੀ ਪੈ ਜਾਂਦੀ ਹੈ ਉਹ ਮਿੱਟੀ ਸਾਰੀ ਖੁਰ ਜਾਂਦੀ ਹੈ ਕਹਿੰਦੇ ਬਹੁਤੀ ਤੈਨੂੰ ਖੋਰ ਲੱਗੀ ਹੋਈ ਹੈ ਬਹੁਤਾ ਇਸ ਕਰਦਾ ਜਾਂ ਇਸੇ ਤਰ੍ਹਾਂ ਨਾਸ ਹੁੰਦਾ ਜਾ ਰਿਹਾ ਹੇ ਜੀਵ ਜਿਹੜਾ ਖੂਹ ਹੁੰਦਾ ਨਾ ਖਾਲਸਾ ਜੀ ਉਹਦੇ ਥੱਲਿਓਂ ਕਈ ਵਾਰ ਮਨ ਦੇ ਥੱਲਿਓਂ ਜਿਹੜਾ ਬੱਧਾ ਹੁੰਦਾ ਉਹਦਾ ਸਾਰਾ ਉਹ ਇੱਟਾਂ ਦੇ ਨਾਲ ਅਤੇ ਕਈ ਵਾਰ ਉਹ ਇੱਟਾਂ ਬਹਿ ਜਾਂਦੀਆਂ ਨੇ ਅਤੇ ਵਿੱਚ ਖੋਰ ਜੀ ਪੈ ਜਾਂਦੀ ਹੈ ਉਹਦੇ 'ਚ ਡੱਡੂ ਆਦਿਕ ਇਸੇ ਤਰ੍ਹਾਂ ਖਾਲਸਾ ਜੀ ਮੱਛੀਆਂ ਆਦਿਕ ਉਹ ਚਾ ਕੇ ਬੈਠ ਜਾਂਦੀਆਂ ਨੇ ਹੋਰ ਜਾਨਵਰ ਵਿੱਚ ਬੈਠ ਜਾਂਦੇ ਨੇ ਕਈ ਵਾਰ ਬੰਦਾ ਖੂਹ ਵਿੱਚ ਉਤਰਿਆ ਹੋਵੇ ਤਾਂ ਉਹਦਾ ਸਿਰ ਵੀ ਫਸ ਜਾਂਦਾ ਵਿੱਚ ਨੁਕਸਾਨ ਵੀ ਹੋਣ ਦਾ ਡਰ ਬਣਿਆ ਰਹਿੰਦਾ ਹੈ ਸੋ ਭਗਤ ਜੀ ਕਹਿੰਦੇ ਮੋਟੀ ਖੋਰ ਲੱਗੀ ਹੋਈ ਹੈ ਇਹ ਵੱਡਾ ਭਾਰੀ ਪਾੜ ਬਣਿਆ ਹੋਇਆ ਵਾਹਿਗੁਰੂ ਪਰਮੇਸ਼ਰ ਵੱਲੋਂ ਤੇਰਾ ਜੀਵ
ਹਾਂਡੀ ਕਾਠ ਕੀ
ਇਹ ਜਿਹੜੀ ਕਾਇਆਂ ਤੇਰੀ ਦੇਹ ਹੈ ਨਾ ਇਹ ਹਾਂਡੀ ਤੌੜੀ ਇਹ ਦੇਗਚਾ ਇਹ ਲੱਕੜ ਦਾ ਬਣਿਆ ਹੁੰਦਾ ਨਾ ਜਿਵੇਂ ਕੋਈ ਦੇਗਚਾ ਭਾਂਡਾ ਖਾਲਸਾ ਜੀ ਚੁੱਲ੍ਹੇ 'ਤੇ ਰੱਖਣ ਵਾਲਾ ਹੁੰਦਾ ਹੈ ਕੋਈ ਲੱਕੜ ਦੀ ਤੌੜੀ ਬਣਾਈ ਹੋਵੇ ਦਾਲ ਸਬਜ਼ੀ ਬਣਾਉਣ ਵਾਲੀ ਕੋਈ ਦੇਗਚਾ ਭਾਜੀ ਆਦਿਕ ਬਣਾਉਣ ਵਾਲਾ ਸੋ ਭਗਤ ਜੀ ਕਹਿੰਦੇ ਨੇ ਇਹ ਉਹ ਜਿਹੜੀ ਲੱਕੜ ਦੀ ਬਣਾਈ ਹੋਈ ਹਾਂਡੀ ਹੈ ਤੌੜੀ ਹੈ
ਨਾ ਉਹ ਚਰੈ ਬਹੋਰ
ਉਹ ਇੱਕ ਵਾਰ ਤਾਂ ਤੁਸੀਂ ਚੁੱਲ੍ਹੇ 'ਤੇ ਚੜਾ ਲਵੋਗੇ ਪਰ ਦੂਜੀ ਵਾਰ ਨਹੀਂ ਫਿਰ ਉਹ ਚੜ ਸਕਦੀ ਸੜ ਸੁੱਕ ਜਾਵੇਗੀ ਉਹ ਲੱਕੜ ਦੀ ਆ ਬਣੀ ਹੋਣ ਕਰਕੇ ਸੜ ਜਾਂਦੀ ਹੈ ਇਸੇ ਤਰ੍ਹਾਂ ਕਾਇਆ ਹਾਂਡੀ ਕਾਠ ਕੇ ਜਿਹੜੀ ਕਾਇਆ ਦੇਹ ਹੈ ਨਾ ਇਹ ਕਾਠ ਲੱਕੜ ਵਰਗੀ ਹੈ ਨਾਸਵੰਤ ਹੈ ਨਾ ਉਹ ਚਰੈ ਬਹੋਰ ਇਹ ਬਹੁਰੋ ਵਾਰ ਵਾਰ ਇਹਨੂੰ ਖਾਲਸਾ ਜੀ ਇਹ ਮਨੁੱਖਾ ਜਨਮ ਨਹੀਂ ਪ੍ਰਾਪਤ ਹੋਵੇਗਾ ਵਾਰ ਵਾਰ ਜਿਵੇਂ ਚੁੱਲ੍ਹੇ 'ਤੇ ਨਹੀਂ ਨਾ ਚੜ ਸਕਦੀ ਲੱਕੜ ਦੀ ਹਾਂਡੀ ਤੌੜੀ ਇਹ ਵਾਰ ਵਾਰ ਇਹ ਜੀਵਨ ਦੁਬਾਰਾ ਨਹੀਂ ਕਰੇ ਮਿਲਣਾ ਬੜਾ ਲੰਮਾ 84 ਲੱਖ ਦਾ ਖਾਲਸਾ ਜੀ ਇਹ ਗੇੜਾ ਚੱਕਰ ਹੈ ਸੋ ਆ ਪੱਥਰਾਂ ਦੀ ਵੀ ਜੂਣ ਮੰਨੀ ਹੋਈ ਹੈ ਅਤੇ ਵੇਖ ਲਓ ਯੁੱਗ ਬੀਤ ਜਾਂਦੇ ਨੇ ਪੱਥਰ ਨੂੰ ਇੱਕ ਥਾਂ 'ਤੇ ਪਏ ਨੂੰ ਦਸਮ ਪਾਤਸ਼ਾਹ ਬਚਨ ਨੇ ਪਾਹਨ ਅਨੇਕ ਯੁੱਗ ਏਕ ਠੌਰ ਵਾਸ ਕਰੈ ਪੱਥਰ ਹਜ਼ਾਰਾਂ ਵਾਰ ਇੱਕ ਥਾਂ 'ਤੇ ਪਿਆ ਰਹਿੰਦਾ ਹੈ ਸੋ ਇਸ ਕਰਕੇ ਬੜਾ ਲੰਮਾ ਸਮਾਂ ਇਹ ਭੋਗਣ ਤੋਂ ਬਾਅਦ ਇਹ ਮਨੁੱਖਾ ਜਨਮ ਦੀ ਵਾਰੀ ਆਉਂਦੀ ਹੈ ਇਹ ਜਿਹੜੀ ਕਾਇਆ ਦੇਹ ਹੈ ਨਾ ਇਹ ਕਾਠ ਦੀ ਲੱਕੜ ਦੀ ਹਾਂਡੀ ਵਰਗੀ ਹੈ ਉਹ ਲੱਕੜ ਦੀ ਹਾਂਡੀ ਬਣੀ ਹੋਈ ਉਹ ਇੱਕ ਵਾਰ ਤਾਂ ਚੁੱਲ੍ਹੇ 'ਤੇ ਚੜ ਜਾਵੇਗੀ ਦੂਜੀ ਵਾਰ ਨਹੀਂ ਚੜਦੇ ਇਸੇ ਤਰ੍ਹਾਂ ਇਹ ਦੇਹ ਇੱਕ ਵਾਰ ਮਿਲੀ ਹੈ ਫਿਰ ਖਾਲਸਾ ਜੀ ਕੋਈ ਸਮਝੇ ਵੀ ਅਗਲਾ ਜਨਮ ਫਿਰ ਮੈਨੂੰ ਮਨੁੱਖ ਦਾ ਮਿਲ ਜਾਵੇਗਾ ਇਹੀ ਮਾਤਾ ਪਿਤਾ ਮਿਲ ਜਾਣਗੇ ਭੈਣਾਂ ਭਾਈ ਮਿਲ ਜਾਣਗੇ ਕਦੇ ਵਾਸਤੇ ਵੀ ਨਹੀਂ ਦੁਬਾਰਾ ਇਹ ਜ਼ਿੰਦਗੀ ਕਰੇ ਨਹੀਂ ਮਿਲੇਗੀ ਪੌੜੀ ਛੁਟਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਇਹ ਜ਼ਿੰਦਗੀ ਦਾ ਜਿਹੜਾ ਜੀਵਨ ਦੀ ਪੌੜੀ ਹੈ ਇੱਕ ਵਾਰ ਹੱਥੋਂ ਨਿਕਲ ਗਈ ਦੁਬਾਰਾ ਨਹੀਂ ਕਰੇ ਪ੍ਰਾਪਤ ਹੋਵੇਗੀ ਤਾਂ ਹੀ ਹਜ਼ੂਰ ਦੇ ਬਚਨ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੈ ਸੋ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਹਨ
ਕਬੀਰ ਰਾਮ ਨਾ ਧਿਆਇਓ
ਕਹਿੰਦੇ ਭਾਈ ਰਮਿਆ ਹੋਇਆ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਨਹੀਂ ਹੈ
ਮੋਟੀ ਲੱਗੀ ਖੋਰ
ਕਹਿੰਦੇ ਵੱਡੀ ਭਾਰੀ ਖੋਰ ਲੱਗੀ ਹੋਈ ਹੈ ਐਸੀ ਢਾਹ ਲੱਗੀ ਹੋਈ ਖਾਲਸਾ ਜੀ ਵਿਸ਼ਿਆ ਰੂਪੀ ਰੇਤਾ ਨਿਕਲਦਾ ਰਹਿੰਦਾ ਜਿੱਥੋਂ ਖੋਰ ਲੱਗੀ ਹੋਵੇ ਨਾ ਉੱਥੋਂ ਰੇਤਾ ਨਿਕਲਣ ਲੱਗ ਪੈਂਦਾ ਵਿਸ਼ਿਆਂ ਦੇ ਫੁਰਨਿਆਂ ਰੂਪੀ ਰੇਤਾ ਵਿੱਚੋਂ ਨਿਕਲੇਗਾ ਤੇ ਰਾਗ ਦਵੈਖ ਡੱਡੂਆਂ ਡੱਡੀਆਂ ਤੇ ਡੱਡੂ ਆਦਿਕ ਸੱਪ ਆਦਿਕ ਜਾਂ ਖਾਲਸਾ ਜੀ ਹੋਰ ਇਸੇ ਤਰ੍ਹਾਂ ਜਾਨਵਰ ਹੈ ਉਹ ਉੱਥੇ ਬੈਠ ਜਾਂਦੇ ਨੇ ਆ ਕੇ ਰਾਗ ਦਵੈਖ ਰੂਪੀ ਡੱਡੂ ਆ ਕੇ ਬੈਠ ਜਾਣਗੇ ਵਿਸ਼ਿਆਂ ਦੀ ਵਾਸ਼ਨਾ ਰੂਪੀ ਰੇਤਾ ਹੀ ਉੱਥੋਂ ਪੈਦਾ ਹੋਵੇਗੀ
ਹਾਂਡੀ ਕਾਠ ਕੀ
ਜਿਹੜੀ ਪੰਜਾਂ ਤੱਤਾਂ ਦੀ ਦੇਹ ਰੂਪੀ ਹਾਂਡੀ ਤੌੜੀ ਹੈ ਨਾ ਲੱਕੜ ਵਰਗੀ ਹੈ ਨਾਸਵੰਤ ਝੂਠੀ ਹੈ ਬਹੁੜੋ ਵਾਰ ਵਾਰ ਨਹੀਂ ਕਰੇ ਇਹ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਵੇਗਾ ਜਿਵੇਂ ਵਾਰ ਵਾਰ ਉਹ ਚੁੱਲ੍ਹੇ 'ਤੇ ਨਾ ਚੜ੍ਹਦੀ ਇਹ ਉਹ ਸੰਸਾਰ ਰੂਪੀ ਚੁੱਲ੍ਹੇ 'ਤੇ ਤੇਰੀ ਜ਼ਿੰਦਗੀ ਰੂਪੀ ਹਾਂਡੀ ਤੂੰ ਵਾਰ ਵਾਰ ਨਹੀਂ ਮਿਲੇਗੀ ਵਾਰ ਵਾਰ ਨਹੀਂ ਸੰਸਾਰ 'ਤੇ ਪੈਦਾ ਹੋ ਕੇ ਆਵੇਂਗਾ ਸੋ ਆਵੇਂਗਾ ਤਾਂ ਜ਼ਰੂਰ ਪਰ ਪਤਾ ਨਹੀਂ ਸੱਪ ਬਣ ਕੇ ਆਉਣਾ ਠੂਹੇ ਵਿੱਚੋਂ ਕੁੱਤੇ ਬਿੱਲੇ ਕਿਹੜੀਆਂ ਕਿਹੜੀਆਂ ਜੂਨਾਂ ਭੋਗਣ ਤੋਂ ਬਾਅਦ 84 ਲੱਖ ਇਉਂ ਖਾਲਸਾ ਜੀ ਕਹਿ ਲਈਏ ਵੀ 83 ਲੱਖ 99 ਹਜ਼ਾਰ 999 ਜੂਨਾਂ ਭੋਗਣ ਤੋਂ ਬਾਅਦ ਫਿਰ ਮਨੁੱਖਾ ਜਨਮ ਦੀ ਵਾਰੀ ਹੈ। ਇੰਨਾ ਲੰਮਾ ਚੱਕਰ ਕੱਟਣ ਤੋਂ ਬਾਅਦ ਤੈਨੂੰ ਇਹ ਜਨਮ ਮਿਲੇਗਾ, ਇਸ ਕਰਕੇ ਇਹ ਦੁਬਾਰਾ ਨਹੀਂ ਜ਼ਿੰਦਗੀ ਪ੍ਰਾਪਤ ਹੋਣੀ।
ਕਬੀਰ ਐਸੀ ਹੋਏ ਪਰੀ,
ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਆਇਆ, ਕਹਿਣ ਲੱਗਾ ਜੀ ਮੈਨੂੰ ਵਿਰਾਗ ਬੜਾ ਹੋਇਆ ਹੈ, ਮੈਂ ਬੜੇ ਅਸੀਂ ਬੜੇ ਵਿਰਾਗੀ ਤਿਆਗੀ ਹੁੰਦੇ ਹਾਂ। ਕਬੀਰ ਸਾਹਿਬ ਜੀ ਉਹਨੂੰ ਉਪਦੇਸ਼ ਦਿੰਦੇ ਫਰਮਾਉਂਦੇ ਹਨ,
ਕਬੀਰ ਐਸੀ ਹੋਏ ਪਰੀ।
ਕਬੀਰ ਸਾਹਿਬ ਜੀ ਕਹਿੰਦੇ ਭਾਈ ਐਸੀ ਹੋ ਪਰੀ, ਐਸੀ ਮਨ ਦੀ ਖਿਆਲ ਜਿਹੜਾ ਸੀ ਨਾ ਤੇਰਾ ਉਹ ਹੀ ਹੋ ਗਈ। ਤੂੰ ਚਾਹੁੰਦਾ ਸੀ ਵਿਰਾਗੀ ਤਿਆਗੀ ਬਣਨਾ ਤੇ ਵਿਰਾਗੀ ਤਿਆਗੀ ਹੋ ਗਿਆ, ਘਰ ਵਾਲੀ ਪਰਿਵਾਰ ਸਾਰਾ ਛੱਡ ਦਿੱਤਾ, ਅਸੀਂ ਸੰਤ ਹੁੰਦੇ ਹਾਂ ਤਿਆਗ ਕਰ ਲਿਆ। ਜਿਹੋ ਜੀ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਕੋਲ ਤੂੰ ਫੁਰਨੇ ਠਾਉਂਦਾ ਸੀ ਨਾ ਉਹ ਹੀ ਹੋ ਗਿਆ, ਤੇਰੇ ਮਨ ਦਾ ਫੁਰਨਾ ਪੂਰਾ। ਸੋ ਉਸ ਸਮੇਂ ਸੰਤ ਤਾਂ ਬਣ ਗਿਆ, ਵਿਰਾਗੀ ਤਿਆਗੀ ਤਾਂ ਹੋ ਗਿਆ, ਘਰ ਵਾਲੀ ਛੱਡੀ, ਬੱਚੇ ਵੀ ਛੱਡੇ, ਸੌ ਸੌ ਚੇਲੀਆਂ ਬਣਾ ਲਈਆਂ ਲੱਤਾਂ ਘੁੱਟਣ ਨੂੰ। ਸੋ ਫਿਰ ਖਾਲਸਾ ਜੀ ਮਗਰ ਚੇਲੇ ਬਾਲੇ ਲਾ ਲੈ, ਕਬੀਰ ਸਾਹਿਬ ਜੀ ਦਾ ਜੀਵਨ ਜਦੋਂ ਖਰਾਬ ਹੋਇਆ ਤੱਕਿਆ ਉਸ ਵੇਲੇ ਬਚਨ ਫਰਮਾਏ ਸੀ, ਕਹਿਣ ਲੱਗੇ
ਕਬੀਰ ਐਸੀ ਹੋਏ ਪਰੀ।
ਕਬੀਰ ਸਾਹਿਬ ਜੀ ਕਹਿੰਦੇ ਭਾਈ ਐਸੀ ਤੇਰੇ ਮਨ ਦੀ ਜਿਹੜੀ ਖਿਆਲ ਸੀ ਨਾ ਉਹਦੇ ਮੁਤਾਬਕ ਹੋ ਪਈ, ਹੋ ਗਈ ਹੈ।
ਮਨ ਕੋ ਭਾਵਤ ਕੀਨ,
ਔਰ ਮਨ ਦਾ ਪਾਉਂਦਾ ਜਿਹੜਾ ਸੀ ਨਾ ਤੈਨੂੰ ਉਹ ਤੈਨੂੰ ਹੋ ਗਿਆ, ਜਿਹੋ ਜਿਹਾ ਤੇਰਾ ਮਨ ਦਾ ਫੁਰਨਾ ਸੀ ਉਹ ਪੂਰਾ ਹੋ ਗਿਆ। ਹੁਣ ਤੂੰ ਤਿਆਗੀ ਵਿਰਾਗੀ ਤਾਂ ਆਪਣੇ ਆਪ ਨੂੰ ਬੜਾ ਸਦਾਉਂਦਾ ਹੈ, ਫਿਰ ਜੇ ਸਾਧੂ ਬਣ ਗਿਆ ਤੇ ਫਿਰ ਮਰਨਾ ਹੈ ਤੇ ਕਿਆ ਡਰਪਣਾ, ਫਿਰ ਜੀਵਤ ਭਾਵ ਤੋਂ ਮਰਨ ਤੋਂ ਕਿਉਂ ਡਰਦਾ ਹੈ, ਫਿਰ ਸਾਧੂ ਵਾਲਾ ਜੀਵਨ ਬਣਾ ਕੇ ਵਿਖਾ, ਔਰ ਗੰਦੇ ਵਿਹਾਰਾਂ ਨੂੰ ਛੱਡ ਕਰਕੇ ਵਾਹਿਗੁਰੂ ਦੀ ਭਾਵ ਭਗਤੀ ਕਰ, ਫਿਰ ਮਨ ਨੂੰ ਸੋਧ ਕਰਕੇ ਮਨ ਤੇ ਕਾਬੂ ਪਾ ਕੇ ਰੱਖ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਕੇ ਨਾ ਕਾਬੂ 'ਚ ਕਰਕੇ ਗੁਰੂ ਕੇ ਪਿਆਰਿਆਂ ਨੇ ਸਾਧੂ ਸਦਾਉਣਾ ਕੀਤਾ ਹੈ। ਕਬੀਰ ਸਾਹਿਬ ਜੀ ਕਹਿੰਦੇ ਮਰਨਾ ਤੇ ਕਿਆ ਡਰਪਣਾ, ਹੁਣ ਜੀਵਤ ਭਾਵ ਤੋਂ ਮਰਨ ਤੋਂ ਭਲਾ ਕੀ ਡਰਪਣਾ ਡਰਨਾ ਹੈ।
ਜਬ ਹੱਥ ਸਿਧੌਰਾ ਲੀਨ,
ਜਦੋਂ ਹੱਥ 'ਚ ਸਿਧੌਰਾ ਫੜ ਲਵੇ, ਪੁਰਾਣਾ ਸਮਾਂ ਹੁੰਦਾ ਸੀ ਇਹ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਥਾ ਜਿਹੜੀ ਸੀ ਨਾ ਪੁਰਾਣੀ ਉਹ ਸਤਿਗੁਰਾਂ ਨੇ ਹਟਾਈ ਸੀ, ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਉਹਦੀ ਚਿਖਾ ਵਿੱਚ ਪੈ ਕੇ ਉਸ ਇਸਤਰੀ ਨੂੰ ਨਾਲ ਸਤੀ ਹੋਣਾ ਪੈਂਦਾ ਸੀ, ਜੇ ਤੋ ਆਪਣੇ ਆਪ ਸਤੀ ਹੋਣਾ ਮੰਨ ਜਾਵੇ ਤੇ ਚੰਗੀ ਗੱਲ ਹੈ, ਤੇ ਜਿਹੜੀ ਦੁਚਿੱਤੇ ਜਿਹੇ 'ਚ ਪੈ ਜਾਂਦੀ ਵੀ ਸੜਾਂ ਕਿ ਨਾ ਸੜਾਂ, ਉਹਨੂੰ ਖਾਲਸਾ ਜੀ ਚਿਖਾ 'ਚ ਪਾ ਕੇ ਤੇ ਵੱਡਾ ਸਾਰਾ ਲੰਮਾ ਵੰਝ ਹੁੰਦਾ ਤੇ ਉਹਦੇ ਥੱਲੇ ਬੰਦੇ ਦੋ ਬੰਨੇ ਨੱਪ ਛੱਡਦੇ ਤੇ ਚਫੇਰੇ ਚਿਖਾ ਨੂੰ ਅੱਗ ਦੇ ਦਿੱਤੀ ਜਾਂਦੀ, ਵਿੱਚੇ ਵਿਚਾਰੀ ਸਾੜ ਦਿੱਤੀ ਜਾਂਦੀ। ਇਹ ਸਤੀਆਂ ਇਉਂ ਕੀਤੀਆਂ ਜਾਂਦੀਆਂ ਸੀ, ਤੇ ਜਿਹੜੀ ਬਿਲਕੁਲ ਵੇਰ ਜਾਵੇ ਵੀ ਮੈਂ ਨਹੀਂ ਚਿਖਾ 'ਚ ਪੈ ਕੇ ਸੜਨਾ। ਸੋ ਉਹ ਖਾਲਸਾ ਜੀ ਫਿਰ ਨਾ ਉਹਦਾ ਪੇਕਾ ਘਰ ਅਤੇ ਨਾ ਉਹਦਾ ਸਹੁਰਾ ਘਰ ਉਹਨੂੰ ਢੋਈ ਨਹੀਂ ਸੀ ਦਿੰਦਾ, ਉਹ ਚੰਡਾਲਾਂ ਨੂੰ ਦੇ ਦਿੱਤੀ ਜਾਂਦੀ ਸੀ ਅਤੇ ਚੰਡਾਲ ਲੈ ਜਾਂਦੇ ਸੀ ਉਹਨੂੰ, ਨਾ ਉਹਦੇ ਭਰਾ ਉਹਦੇ ਵਾਰਸ ਬਣਦੇ ਸੀ ਅਤੇ ਨਾ ਉਹਦਾ ਸਹੁਰਾ ਘਰ ਹੀ ਉਹਨੂੰ ਆਸਰਾ ਕੋ ਦਿੰਦਾ ਸੀ, ਉਹ ਚੰਡਾਲਾਂ ਵਸ ਪਾ ਦਿੱਤੀ ਜਾਂਦੀ ਸੀ। ਇਹ ਪੁਰਾਣੀ ਪ੍ਰਥਾ ਹੁੰਦੀ ਸੀ, ਸਤਿਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਬਚਨ ਕਹੇ ਸੀ ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਾਨ, ਭੀਸੋ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮੇਰਾਨ। ਪਰ ਭਗਤ ਜੀ ਇੱਥੇ ਫਰਮਾਉਂਦੇ ਹਨ
ਜਬ ਹੱਥ ਸਿਧੌਰਾ ਲੀਨ,
ਮਰਨਾ ਤੇ ਕਿਆ ਡਰਪਣਾ, ਮਰਨ ਤੋਂ ਖਾਲਸਾ ਜੀ ਉਹ ਇਸਤਰੀ ਫਿਰ ਕਿਉਂ ਡਰੇ ਭਲਾ, ਜਦੋਂ
ਜਬ ਹੱਥ ਸਿਧੌਰਾ ਲੀਨ,
ਜਿਹੜੀ ਇਸਤਰੀ ਮਰਨਾ ਪਤੀ ਦੇ ਨਾਲ ਸੜਨਾ ਪ੍ਰਵਾਨ ਕਰ ਲੈਂਦੀ ਨਾ ਵੀ ਮੈਂ ਸੜਨਾ ਆਪਣੇ ਪਤੀ ਦੇ ਨਾਲ, ਉਹਦੇ ਹੱਥ ਵਿੱਚ ਖਾਲਸਾ ਜੀ ਨਲੀਏਰ ਫੜਾ ਜੇ ਦਿੱਤਾ ਜਾਂਦਾ ਸੀ, ਨਲੀਏਰ ਉਹ ਨਲੇਰ ਹੱਥ 'ਚ ਫੜ ਲੈਂਦੀ ਸੀ ਵੀ ਮੈਂ ਚਿਖਾ 'ਚ ਪੈ ਕੇ ਸੜਾਂਗੇ। ਸੋ ਭਗਤ ਜੀ ਕਹਿੰਦੇ ਮਰਨਾ ਤੇ ਕਿਆ ਡਰਪਣਾ, ਫਿਰ ਮਰਨ ਤੋਂ ਭਲਾ ਡਰਨਾ ਕੀ ਹੈ, ਜਬ ਹੱਥ ਸਿਧੌਰਾ ਲੀਨ, ਜਦੋਂ ਹੱਥ 'ਚ ਨਲੇਰ ਹੀ ਫੜ ਲਿਆ ਵੀ ਮੈਂ ਚਿਖਾ 'ਚ ਪੈ ਕੇ ਸੜ ਮਰਨਾ, ਫਿਰ ਮਰਨ ਤੋਂ ਕਾਹਦਾ ਡਰਨਾ ਹੈ। ਇਸੇ ਪ੍ਰਕਾਰ ਮਰਨਾ ਤੇ ਕਿਆ ਡਰਪਣਾ, ਜੀਵਤ ਭਾਵ ਤੋਂ ਮਰਨ ਤੋਂ ਫਿਰ ਕੀ ਡਰਨਾ, ਜਦੋਂ ਸਾਧੂ ਬਣ ਗਏ ਜਬ ਹੱਥ ਸਿਧੌਰਾ ਲੀਨ, ਜਦੋਂ ਖਾਲਸਾ ਜੀ ਹੱਥ ਵਿੱਚ ਸਿਧੌਰਾ ਮਨ ਜਦੋਂ ਕਾਬੂ ਕਰ ਲਿਆ, ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਕਰ ਲਈ, ਤੇ ਜੀਵਤ ਭਾਵ ਤੋਂ ਮਰਨਾ ਫਿਰ ਕਿਉਂ ਡਰਨਾ ਹੈ। ਸੋ ਜੀਵਤ ਭਾਵ ਤੋਂ ਮਾਰ, ਦੁਨੀਆਂ ਵੱਲੋਂ ਔਗਣਾਂ ਵਿਕਾਰਾਂ ਵੱਲੋਂ ਮਾਰ, ਮਰਨੇ ਤੇ ਕਿਆ ਡਰਪਣਾ, ਜਬ ਹਾਲ ਸਿਧੌਰਾ ਲੀਨ, ਜਦੋਂ ਹੱਥ ਵਿੱਚ ਸਿਧੌਰਾ ਕਿਹੜਾ ਖੰਡਾ ਹੱਥ 'ਚ ਫੜ ਲਿਆ ਹੈ ਜ਼ੁਲਮ ਦਾ ਨਾਸ਼ ਕਰਨ ਵਾਸਤੇ, ਫਿਰ ਮਰਨੇ ਤੇ ਕਿਆ ਡਰਪਣਾ, ਫਿਰ ਮੌਤ ਤੋਂ ਭਲਾ ਕੀ ਡਰਨਾ, ਮੈਦਾਨੇ ਜੰਗ ਵਿੱਚ ਜਾ ਕੇ ਗੁਰੂ ਕੇ ਪਿਆਰਿਆ ਫਿਰ ਤਾਂ ਜਬ ਆਵ ਕੀ ਆ ਉਹਦੇ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋਂ। ਧੰਨ ਨੇ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਸਾਹਿਬ ਜੀ। 7 ਦਿਨ ਹੋ ਗਏ ਨੇ ਭੁੱਖੜ ਪਾਣੇ ਸਿੰਘਾਂ ਨੂੰ ਜੰਗਲ ਵਿੱਚ ਰਹਿੰਦੇ ਆ। ਟੋਕਰਾ ਭਰਿਆ ਪ੍ਰਸ਼ਾਦਿਆਂ ਦਾ ਲੈ ਕੇ ਜਾ ਪਹੁੰਚਾ ਹੈ, ਪ੍ਰਸ਼ਾਦੇ ਵਰਤਾਉਣ ਲੱਗ ਪਿਆ, ਨਾਲ ਅੱਖਾਂ 'ਚੋਂ ਜਲ ਚੱਲ ਪਿਆ। ਖਾਲਸਾ ਜੀ, ਮੈਨੂੰ ਪਤਾ ਹੈ ਤੁਹਾਨੂੰ 7 ਦਿਨ ਹੋ ਗਏ ਨੇ ਲੰਗਰ ਛਕਿਆਂ ਨੂੰ, ਤੁਹਾਨੂੰ ਰੋਟੀ ਨਸੀਬ ਨਹੀਂ ਹੋਈ, ਬੜੀ ਭੁੱਖ ਲੱਗੀ ਹੋਵੇਗੀ, ਪਰ ਖਾਲਸਾ ਜੀ ਲੰਗਰ ਛਕ ਲਓ। ਮੈਂ ਵੇਖਿਆ ਜੋ ਸੁਣਿਆ, ਸੋ ਇਸ ਤਰ੍ਹਾਂ ਖਾਲਸਾ 18,000 ਬਹੁ ਬੇਟੀਆਂ ਹਿੰਦੁਸਤਾਨ ਦੀਆਂ ਗਿਲਜੇ ਬੰਨ ਕੇ ਲਿਜਾਣ ਵਾਲੇ ਤੇ ਬੱਲੋ ਕਿਆਂ ਦਾ ਹੈਡ ਉਹਨਾਂ ਨੇ ਪਾਰ ਕਰਨਾ ਹੈ। ਨਾ ਬਾਈ ਧਾਰ ਦੇ ਰਾਜਿਆਂ ਦੀ ਜ਼ਮੀਰ ਜਾਗੀ ਹੈ, ਨਾ ਕੋਈ ਰਜਵਾੜਾ ਜਾਗਿਆ, ਨਾ ਕੋਈ ਪਾਤਸ਼ਾਹ ਜਾਗਿਆ, ਤੇ ਨਾ ਕੋਈ ਹੋਰ ਮਨੁੱਖ ਉਹਨਾਂ ਦੀ ਛਡਾਉਣ ਵਾਸਤੇ ਕੋਈ ਅੱਗੇ ਵਧਿਆ। ਖਾਲਸਾ ਜੀ 18,000 ਬਹੁ ਬੇਟੀਆਂ ਹਿੰਦੁਸਤਾਨ ਦੀਆਂ ਗਜਨਵੀ ਦੇ ਬਾਜ਼ਾਰ ਨੂੰ ਟਕੇ ਟਕੇ ਨੂੰ ਨਿਲਾਮ ਕਰਨ ਵਾਸਤੇ ਲੈ ਕੇ ਜਾ ਰਹੇ ਨੇ। ਭਾਈ ਤਾਰੂ ਸਿੰਘ ਰੋਂਦੇ ਹੋਏ ਨੇ ਜਦੋਂ ਇਹ ਖਬਰ ਸੁਣਾਈ, ਜਿਨ੍ਹਾਂ ਸਿੰਘਾਂ ਨੇ ਹੱਥਾਂ ਦੇ ਪ੍ਰਸ਼ਾਦੇ ਫੜੇ ਸੀ ਨਾ, ਕਹਿਣ ਕਿ ਤਾਰੂ ਸਿੰਘਾਂ ਇਹ ਟੋਕਰੇ 'ਚ ਵਾਪਸ ਰੱਖਦੇ ਪ੍ਰਸ਼ਾਦੇ, ਜੇ ਹਿੰਦੁਸਤਾਨ ਦੀ ਇੱਜ਼ਤ ਬਚਾ ਲਿਆਵਾਂਗੇ ਤੇ ਲੰਗਰ ਛਕਾਂਗੇ, ਨਹੀਂ ਤੇ ਨਹੀਂ ਲੰਗਰ ਛਕਣਾ। ਉਹ ਵਾਪਸ ਖਾਲਸਾ ਜੀ ਪ੍ਰਸ਼ਾਦੇ ਟੋਕਰੇ ਵਿੱਚ ਰੱਖ ਦਿੱਤੇ ਨੇ, ਫੜ ਲਈਆਂ ਤੇਗਾਂ, ਬੱਲੋ ਕਿਆਲੇ ਹੈਡ ਤੇ ਜਾ ਕਬਜ਼ਾ ਕੀਤਾ, ਉਹਨਾਂ ਗਿਲਜਿਆਂ ਨੂੰ ਮਾਰਿਆ ਤੇ ਭਜਾਇਆ। ਉਹ 18,000 ਹੀ ਬਹੁ ਬੇਟੀਆਂ ਵਾਪਸ ਲਿਆਂਦੀਆਂ ਤੇ ਘਰੋ ਘਰੀ ਪਹੁੰਚਾਈਆਂ। ਚੰਬੇ ਵਾਲੇ ਰਾਜੇ ਦੀ ਸੁੰਦਰ ਸਰੂਪ ਵਾਲੀ ਨੌਜਵਾਨ ਲੜਕੀ ਬਾਬਾ ਦੀਪ ਸਿੰਘ ਸਾਹਿਬ ਦੀ ਡਿਊਟੀ ਲਾਈ ਵੀ ਦੀਪ ਸਿੰਘਾਂ ਇਸ ਬੱਚੀ ਨੂੰ ਤੂੰ ਘਰੇ ਛੱਡ ਕੇ ਆਉਣਾ ਹੈ। ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਛੱਡਣ ਵਾਸਤੇ ਜਾ ਰਹੇ ਸੀ, ਚੰਬੇ ਵਾਲੇ ਰਾਜੇ ਦੀ ਲੜਕੀ ਨੇ ਆਖਿਆ, ਦੀਪ ਸਿੰਘਾ ਮੈਂ ਉਸ ਪਿਤਾ ਬਾਪ ਦੇ ਘਰ ਵਿੱਚ ਪਾਪੀ ਦੇ ਘਰ ਨਹੀਂ ਜਾਣਾ ਚਾਹੁੰਦੇ, ਜਿਸ ਨੇ ਸਾਨੂੰ ਬੰਨ੍ਹ ਕੇ ਇਹਨਾਂ ਜ਼ਾਲਮਾਂ ਦੇ ਅੱਗੇ ਤੋਰ ਦਿੱਤਾ। ਤੁਸੀਂ ਖਾਲਸਾ ਪੰਥ ਮੌਕੇ 'ਤੇ ਆਏ ਅਤੇ ਸਾਡੀ ਸਹਾਇਤਾ ਹੋਈ, ਸਾਨੂੰ ਬਚਾ ਲਿਆ, ਪਤਾ ਨਹੀਂ ਸਾਡੇ ਨਾਲ ਕੀ ਬੀਤਣ ਵਾਲੀ ਸੀ, ਅੱਜ ਤੁਸੀਂ ਛਡਾ ਲਿਆ, ਭਲਕੇ ਫਿਰ ਸਾਡੀਆਂ ਟੱਕਾਂ ਬੰਨ੍ਹ ਕੇ ਸਾਨੂੰ ਤੋੜ ਦਿੱਤਾ ਗਿਲਜਿਆਂ ਨਾਲ, ਫਿਰ ਸਾਨੂੰ ਕੌਣ ਛਡਾਵੇਗਾ। ਮੈਂ ਤੈਨੂੰ ਵਾਅਦਾ ਦੇਨੀ ਹੈ, ਅੰਮ੍ਰਿਤ ਛਕ ਕੇ ਮੈਂ ਤੇਰੇ ਨਾਲ ਦਲ ਵਿੱਚ ਫੌਜ ਵਿੱਚ ਰਹਿਣ ਨੂੰ ਤਿਆਰ ਹੈ, ਮੈਨੂੰ ਆਪਣੀ ਸਿੰਘਣੀ ਬਣਾ ਲਾ ਅਤੇ ਮੈਂ ਪਾਪੀ ਪਿਤਾ ਦੇ ਘਰ ਨਹੀਂ ਜਾਣਾ ਚਾਹੁੰਦੇ। ਹੱਥ ਜੋੜ ਕੇ ਆਖਿਆ, ਭੈਣ ਤੂੰ ਮੇਰੇ ਧਰਮ ਦੀ ਭੈਣ ਹੈ, ਸੋ ਮੈਨੂੰ ਪੰਥ ਦਾ ਹੁਕਮ ਹੈ, ਤੂੰ ਮੇਰੀ ਭੈਣ ਹੈ ਅਤੇ ਮੈਂ ਵੀਰ ਤੈਨੂੰ ਸੁਰੱਖਿਅਤ ਤੇਰੇ ਪਿਤਾ ਦੇ ਘਰ ਪਹੁੰਚਾ ਕੇ ਆਵਾਂਗਾ। ਦੀਪ ਸਿੰਘਾਂ ਜੇ ਫਿਰ ਕਦੇ ਇਹੋ ਜਿਹਾ ਸਮਾਂ ਆ ਗਿਆ, ਵਾਅਦਾ ਕਰ ਲਿਆ, ਭੈਣ ਜਦੋਂ ਤੱਕ ਦੀਪ ਸਿੰਘ ਦੀ ਜ਼ਿੰਦਗੀ ਹੈ ਮੇਰੀ ਭੈਣ ਦੇ ਵੱਲ ਕੋਈ ਕੈਰੀ ਅੱਖ ਨਾਲ ਨਹੀਂ ਝਾਕ ਸਕੇਗਾ, ਕੋਈ ਜੁਰਮਾਨਾ ਨਹੀਂ ਤੇਰੇ ਵੱਲ ਝਾਕੇਗਾ ਜਦੋਂ ਤੱਕ ਦੀਪ ਸਿੰਘ ਜਿਉਂਦਾ ਹੈ। ਇਹ ਸਾਡਾ ਉੱਚਾ ਸੁੱਚਾ ਇਖਲਾਕ ਸੀ, ਜਿਹਨੂੰ ਮੁਸਲਮਾਨ ਵੀ, ਇੱਕ ਮੁਸਲਮਾਨ ਸਾਨੂੰ ਸੱਗ ਕਹਿੰਦਾ, ਸੱਗ ਸੱਗ ਫਾਰਸੀ 'ਚ ਕੁੱਤੇ ਨੂੰ ਕਹੀਦਾ, ਸਾਨੂੰ ਕੁੱਤਾ ਕਹਿਣ ਵਾਲਾ ਪੰਥ ਨੂੰ, ਪਰ ਉਹ ਕਹਿੰਦਾ 3 ਗੁਣਾਂ 'ਚ ਜਿਹੜੀਆਂ 3 ਗੱਲਾਂ ਨੇ ਉਹ ਬਹੁਤ ਵੱਡੀਆਂ ਹਨ। ਇੱਕ ਤਾਂ ਇਹ ਕੌਮ, ਇਹ ਪੰਥ ਕਦੇ ਝੂਠ ਨਹੀਂ ਬੋਲਦਾ, ਝੂਠ ਮੈਦਾਨੀ ਜੰਗ ਵਿੱਚ ਵੀ ਨਹੀਂ ਕਦੇ ਝੂਠ ਬੋਲਦਾ, ਜੇ ਪੁੱਛ ਕੇ ਨਾ ਜੰਗ ਵਿੱਚ ਵੀ ਕਿਹੜਾ ਪਾਸਾ ਤੁਹਾਡਾ ਕਮਜ਼ੋਰ ਹੈ, ਉੱਥੇ ਵੀ ਸੱਚ ਬੋਲਦਾ ਵੀ ਆਹ ਬੰਨਾ ਸਾਡਾ ਕਮਜ਼ੋਰ ਹੈ, ਇੱਧਰ ਸਾਡੀ ਫੌਜ ਘੱਟ ਹੈ। ਫਿਰ ਖਾਲਸਾ ਜੀ ਦੂਸਰਾ, ਹਿੰਦੁਸਤਾਨ ਦੀਆਂ ਬਹੁ ਬੇਟੀਆਂ ਸਾਡੇ ਹੱਥੀਂ ਆਉਣ 'ਤੇ ਇੱਜ਼ਤਾਂ ਬਰਬਾਦ ਕਰਦੇ ਹੈ, ਟਕੇ ਟਕੇ ਨੂੰ ਨਿਲਾਮ ਕਰਦੇ ਹੈ, ਇਹਨਾਂ ਦੇ ਹੱਥ ਸਾਡੀਆਂ ਬਹੁ ਬੇਟੀਆਂ ਆਉਂਦੀਆਂ ਨੇ, ਭਾਵੇਂ ਉਹ ਕਹਿੰਦੀਆਂ ਵੀ ਸਾਨੂੰ ਦਲਾਂ ਵਿੱਚ ਰੱਖ ਲਓ, ਫੌਜ ਵਿੱਚ ਰੱਖ ਲਓ, ਸਿੰਘਣੀਆਂ ਬਣਾ ਲਓ, ਪਰ ਕਹਿੰਦੇ ਨੇ ਨਾ ਭੈਣਾ, ਤੁਸੀਂ ਸਾਡੀਆਂ ਧਰਮ ਦੀਆਂ ਭੈਣਾਂ ਹੋ, ਸਾਨੂੰ ਗੁਰੂ ਸਾਡੇ ਦਾ ਹੁਕਮ ਹੈ, ਸੀਲ ਜਾਤ ਕੀ ਕਾਸ਼ ਪਹਿਰ, ਪਕੜੋ ਹਥਿਆਰ ਹੈ, ਜਰ ਸਾਹਿਬ ਦੀ ਨਿਸ਼ਾਨੀ ਕਛਹਿਰਾ ਪਹਿਨਿਆ ਹੋਇਆ ਹੈ, ਸਾਨੂੰ ਹੁਕਮ ਹੈ ਸਾਡੇ ਸਤਿਗੁਰਾਂ ਦਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਸਾਡੇ ਗੁਰਦੇਵ ਦਾ ਸਾਨੂੰ ਹੁਕਮ ਹੈ, ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਅਸੀਂ ਤੁਹਾਨੂੰ ਸੁਰੱਖਿਅਤ ਘਰੋ ਘਰੀ ਛੱਡ ਕੇ ਆਵਾਂਗੇ। ਦੂਸਰਾ ਕਹਿੰਦਾ ਇਹਨਾਂ 'ਚ ਵੱਡਾ ਭਾਰੀ ਗੁਣ ਇਹ ਹੈ, ਅਤੇ ਤੀਸਰਾ ਖਾਲਸਾ ਜੀ ਕਹਿੰਦਾ ਇਹ ਵੰਡ ਕੇ ਖਾਣ ਵਾਲੀ ਕੌਮ ਹੈ, ਵੰਡ ਕੇ ਖਾਣ ਵਾਲੇ, ਭਾਵੇਂ ਭੁੱਜੇ ਛੋਲੇ ਹੀ ਹੋਣ ਕੋਲ, ਉਹਨਾਂ ਨੂੰ ਵੀ ਬਦਾਮ ਕਹਿ ਕੇ ਅਤੇ ਸਾਰਿਆਂ 'ਚ ਨਗਾਰੇ ਅਤੇ ਧੌਂਸੇ ਦੇ ਚੋਟਾਂ ਲਾ ਕੇ ਕਹਿੰਦੇ ਆਓ ਭਾਈ ਗੁਰੂ ਕਾ ਲੰਗਰ ਤਿਆਰ ਹੋ ਗਿਆ ਅਤੇ ਆਓ ਛਕੋ। ਇਹ ਵੰਡ ਕੇ ਖਾਣ ਵਾਲੀ ਕੌਮ, ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਸਾਨੂੰ ਸਾਗ ਕਹਿਣ ਵਾਲਾ ਉਹ ਖਾਲਸਾ ਜੀ ਸਾਡੀ ਉਸਤਤ ਕੀਤੇ ਬਗੈਰ ਦੁਸ਼ਮਣ ਵੀ ਰਹਿ ਨਹੀਂ ਸਕਿਆ ਸਾਡੀ ਚੰਗਿਆਈ ਬੋਲਣ ਤੋਂ। ਸੋ ਐਸਾ ਗੁਰੂ ਕਾ ਖਾਲਸਾ 18,000 ਇੱਕੇ ਦਿਨ 'ਚ ਗਿਲਜਿਆਂ ਤੋਂ ਛੁਡਾ ਕੇ ਬੱਲੋ ਕਿਆਂ ਦੇ ਹੈਡ ਤੋਂ ਖਾਲਸੇ ਪੰਥ ਨੇ ਉਹ ਸਾਰੀਆਂ ਧੀਆਂ ਭੈਣਾਂ ਸੁਰੱਖਿਅਤ ਘਰੋ ਘਰੀ ਪਹੁੰਚਾਈਆਂ ਸੀ। ਮਰਨੇ 'ਤੇ ਕਿਆ ਡਰਪਣਾ ਜਬ ਹਾਦਸੇ ਦਾ ਹੋਰਾ ਲੇਨ, ਜਦੋਂ ਹੱਥ 'ਚ ਖੰਡਾ ਫੜ ਲਿਆ ਤਾਂ ਫਿਰ ਮੌਤ ਤੋਂ ਵੀ ਕੀ ਡਰਨਾ ਹੈ। मैदानी जंग च फिर जान तो कादा डरना है। सो रण देख सूरे चित उलास, बहादुर गति नाल लड़न वाले दा चित खालसा जी चढ़दी कला वाला हुलारे वाला हो जाता है, खुशी हुंदी है। ऐसी सूरम गति दे जौहर विखाउंदे ने गुरु के प्यारे।
कबीर रस को गांडो चूसी है,
भगत कबीर साहब जी कहंदे ने प्यारे ओ रस को गांडो चूसी है। जिवें रसदायक हुंदा ना गांडो, गंढा वाला की है गन्ना, जिहड़ा हुंदा ना गंढा वाला गन्ना, भावें उच गंढा हुंदियां ने पर हुंदा बड़ा रसदायक है, मिठा हुंदा है। ਉਹ ਰਸ ਦੀ ਵਜ੍ਹਾ ਕਰਕੇ ਗਾਂਡੋ ਚੂਸੀ ਹੈ। ਉਹ ਗੰਢਾਂ ਵਾਲਾ ਜਿਹੜਾ ਗੰਨਾ ਨਾ ਖਾਲਸਾ ਜੀ, ਉਹ ਮਨੁੱਖ ਚੂਸਦੇ ਨੇ, ਚੂਪਦੇ ਹਨ। ਭਗਤ ਜੀ ਕਹਿੰਦੇ ਪਿਆਰਿਆ ਜਿਵੇਂ ਉਹ ਗੰਢਾਂ ਵਾਲਾ ਗੰਨਾ ਰਸ ਲੈਣ ਵਾਸਤੇ ਚੂਸਦਾ ਹੈ ਨਾ, ਚੂਪਦਾ ਹੈ, ਇਉਂ ਗੁਣ ਕਉ ਮਰੀਐ ਰੋਇ, ਗੁਣ ਲੈਣ ਵਾਸਤੇ ਰੋ ਰੋ ਕੇ ਮਰੀਏ ਆਖੀਏ, ਸਤਿਗੁਰੂ ਮੈਨੂੰ ਕਿਰਪਾ ਕਰ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹੇ ਰਵਿਦਾਸ ਆਸ ਲਗ ਜੀਵ, ਚਿਰ ਭਇਓ ਦਰਸ਼ਨ ਦੇਖੇ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਵਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ, ਲੂਕ ਕਰਤ ਵਿਕਾਰ ਵਿਗੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰਾ ਹੋ, ਕਾਡ ਭਵਜਲ ਫੇਰਿਆ, ਗੁਣ ਕਉ ਮਰੀਐ ਰੋ ਰੋ ਕੇ, ਗੁਰੂ ਦੇ ਅੱਗੇ ਤਰਲਾ ਲਈਏ, ਗੁਰਸਿੱਖਾਂ ਬ੍ਰਹਮ ਗਿਆਨੀਆਂ ਅੱਗੇ ਰੋ ਰੋ ਕੇ ਗੁਣ ਦੀ ਪ੍ਰਾਪਤੀ, ਸੁਭ ਗੁਣਾਂ ਨੂੰ ਧਾਰਨ ਕਰਨ ਵਾਸਤੇ ਤਰਲਾ ਲਈਏ ਗੁਰੂ ਕੀ ਸੰਗਤ ਦੇ ਅੱਗੇ। ਜਿਵੇਂ ਰਸ ਵਾਸਤੇ, ਚੂਪਣ ਵਾਸਤੇ ਗੰਨਾ, ਭਾਵੇਂ ਉਹ ਗੰਢਾਂ ਹੁੰਦੀਆਂ ਨੇ, ਉਹਦੀ ਰੋਹ ਕਰਕੇ ਰਸ ਕਰਕੇ ਬੰਦਾ ਚੂਪਦਾ ਹੈ, ਇਉਂ ਗੁਣ ਲੈਣ ਵਾਸਤੇ ਰੋ ਰੋ ਕੇ ਗੁਰੂ ਕੇ ਚਰਨਾਂ 'ਚ ਆਸਰਾ ਲੈਣ ਵਾਸਤੇ ਬੇਨਤੀ ਕਰੀਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਔਗਣਾਂ ਦਾ ਭਰਿਆ ਹੋਇਆ ਮਾਨਸ ਮਨੁੱਖ ਹੈ ਨਾ, ਜਿਹੜਾ ਔਗਣਾਂ ਦਾ ਭਰਿਆ, ਜਿਹਦੇ 'ਚ ਗੁਣ ਹੀ ਕੋਈ ਨਹੀਂ, ਕੋਈ ਵਡਿਆਈ ਕੋਈ ਨਹੀਂ, ਕੋਈ ਭਾਵ ਭਗਤੀ ਵਾਲਾ ਗੁਣ ਕੋਈ ਨਹੀਂ, ਉਸ ਔਗਣ ਯਾਰੇ ਗੁਣਾਂ ਦੇ, ਔਗਣਾਂ ਦੇ ਭਰੇ ਹੋਏ ਮਾਨਸ ਹੈ ਮਨੁੱਖ ਦੇ ਤਾਈ, ਉਹਨੂੰ ਤਾਂ ਕੋਈ ਮਨੁੱਖ ਵੀ ਭਲਾ ਨਹੀਂ ਕਹਿੰਦਾ, ਚੰਗਾ ਨਹੀਂ ਗਿਣਦਾ, ਔਗਣ ਯਾਰੇ ਮਨੁੱਖ ਨੂੰ ਕੋਈ ਵਡਿਆਈ ਨਹੀਂ ਦਿੰਦਾ, ਜਿਹਦੇ 'ਚ ਗੁਣ ਹੀ ਕੋਈ ਨਹੀਂ, ਕੋਈ ਵਡਿਆਈ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਸਾਖਤ ਪੁਰਸ਼ ਹੈ ਨਾ, ਔਗਣਾਂ ਦਾ ਭਰਿਆ ਹੋਇਆ, ਉਹਦੇ ਨਾਲ ਤਾਂ ਅਨਿਆਈਆਂ ਸਾਫ਼ ਕਰਨਾ ਅਤੇ ਨਾਲੀਆਂ ਸਾਫ਼ ਕਰਨ ਵਾਲਾ ਜਿਹੜਾ ਸੂਰ ਹੈ ਨਾ, ਗੰਦਗੀ ਖਾਣ ਵਾਲਾ, ਉਹ ਕਈ ਦਰਜੇ ਚੰਗਾ, ਕਈ ਦਰਜੇ ਪਿੰਡ ਦਾ ਸੂਰ ਮਰ ਜਾਵੇ ਨਾ, ਲੋਕ ਹਿਰਖ ਕਰਦੇ ਨੇ ਵੀ ਨਿਆਈ ਸਾਫ਼ ਕਰਕੇ ਰੱਖਦਾ ਸੀ, ਨਾਲੀਆਂ ਸਾਫ਼ ਕਰਕੇ ਰੱਖਦਾ ਸੀ, ਕਾਹਨੂੰ ਮਰ ਗਿਆ ਹੈ। ਅਤੇ ਜੇ ਸਾਖਤ ਪੁਰਸ਼ ਮਰ ਜਾਵੇ ਤਾਂ ਲੋਕ ਕਹਿੰਦੇ ਪਹਿਲਾਂ ਹੀ ਮਰ ਜਾਂਦਾ, ਪਿੰਡ ਤਾਂ ਸੁੱਖ ਨਾਲ ਵੱਸਦਾ। ਕਬੀਰ ਸਾਹਿਬ ਜੀ ਨੇ ਸਲੋਕਾਂ 'ਚ ਬਚਨ ਕਹੇ ਨੇ, ਕਹਿੰਦੇ ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਹੈ ਆਛਾ ਗਾਉ, ਉਹ ਸਾਕਤ ਬੱਪਰਾ ਮਰ ਗਿਆ, ਕੋਏ ਨਾ ਲਹਿ ਨਾਉ, ਔਗਣ ਯਾਰੇ ਮਾਨਸ ਹੈ ਭਲੋ ਨਾ ਕਹੇ ਹੈ ਕੋਏ, ਔਗਣ ਯਾਰੇ ਮਨੁੱਖ ਨੂੰ ਤਾਂ ਕੋਈ ਚੰਗਾ ਗਿਣਦਾ ਹੀ ਨਹੀਂ, ਇਸ ਕਰਕੇ ਚੰਗੇ ਗੁਣ ਮਨੁੱਖ ਨੂੰ ਧਾਰਨ ਕਰਨੇ ਚਾਹੀਦੇ ਹੈ। ਜਿਵੇਂ ਉਹ ਗੰਨਾ ਗੰਢਾਂ ਵਾਲਾ ਚੂਪੀ ਦਾ ਰਸ ਲੈਣ ਵਾਸਤੇ, ਸੁਭ ਗੁਣਾਂ 'ਤੇ ਪਾਓ ਭਗਤੀ ਦਾ ਰਸ 'ਤੇ ਗੁਣ ਲੈਣ ਵਾਸਤੇ ਮਰੀਏ ਰੋਏ, ਰੋ ਰੋ ਕੇ ਤਰਲਾ ਲਈਏ ਗੁਰੂ ਕੇ ਪਿਆਰਿਆਂ ਅੱਗੇ, ਸਤਿਗੁਰੂ ਦੇ ਚਰਨਾਂ 'ਚ ਪੱਲੂ ਪਾਈਏ, ਸਤਿਗੁਰੂ ਕਿਰਪਾ ਕਰ ਸਾਡੇ 'ਤੇ ਰਹਿਮਤ ਕਰ। ਸੋ ਖਾਲਸਾ ਜੀ, ਸਮਾਂ ਸਮਾਪਤ ਹੋ ਚੁੱਕਾ ਹੈ, ਸਤਿਗੁਰੂ ਕਿਰਪਾ ਕਰਨੇ ਚੱਲ ਰਹੇ ਲੜੀਵਾਰ ਕਥਾ ਦਾ ਉਪਦੇਸ਼ ਸਾਡੇ ਹਿਰਦੇ 'ਚ ਵਸ ਜਾਵੇ, ਕੱਲ੍ਹ ਰਾਤ ਦਾ ਦੀਵਾਨ ਵੀ ਇਸੇ ਤਰ੍ਹਾਂ ਹੀ ਹੈ। ਸੋ ਸਤਿਗੁਰੂ ਦੇ ਚਰਨਾਂ 'ਚ ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ। ਸੋ ਸਤਿਗੁਰੂ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਕਲਮ ਬੋਲੀ ਦੀਆਂ ਸੰਗਤਾਂ ਦਾ, 20 ਤਰੀਕ ਤੋਂ ਖਾਲਸਾ ਜੀ, 21 ਤਰੀਕ ਤੋਂ ਜਥਾ ਇੱਥੇ ਪਹੁੰਚਾ ਹੋਇਆ, ਸਾਰੇ ਜ਼ਿੰਮੇਵਾਰ, ਘੜੀ ਵੀ ਨਹੀਂ ਸਰਦਾ ਕੰਮ ਤੋਂ ਬਗੈਰ, ਕੰਮਾਂ ਕਾਰ ਨੂੰ ਛੱਡ ਕਰਕੇ ਅਤੇ ਰਾਤ ਦਿਨ ਗੁਰਸੰਗਤ ਦੀ ਸੇਵਾ, ਅਤੇ ਕਿੱਥੋਂ ਚੱਲ ਕੇ ਆਪੋ ਆਪਣੀਆਂ ਗੱਡੀਆਂ ਤੇਲ ਮਚਾਉਂਦੇ ਨੇ, ਕਦੋਂ ਦੇ ਤੁਰੇ ਫਿਰ ਇੱਥੇ ਆਏ, ਕਦੋਂ ਰਾਤ ਨੂੰ 1 ਵਜੇ ਜਾ ਕੇ ਲੰਮੇ ਪੈਣੇ, ਤੜਕੇ ਫੇਰ, ਬੜੀ ਭਾਰੀ ਸੇਵਾ 'ਚ ਲੱਕ ਬੰਨ ਕੇ ਜੁਟੇ ਹੋਏ ਹੋ, ਉਹਨਾਂ ਵੀਰਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਸੋ ਖਾਲਸਾ ਜੀ, 14 ਤਰੀਕ ਵਾਲੇ ਦਿਨ, 13 ਨੂੰ ਖਾਲਸੇ ਦਾ ਜਨਮ ਦਿਹਾੜਾ ਹੈ, 14 ਤਰੀਕ ਸ਼ਨਿਚਰਵਾਰ ਦਾ ਦਿਨ, ਸੋ ਕਲਮ ਬੋਲੀ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸੱਚਖੰਡ ਸਭਾ ਵਿਖੇ, ਸੋ ਬਾਅਦ ਦੁਪਹਿਰ ਤੋਂ 12 ਵਜੇ ਤੋਂ ਬਾਅਦ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਜਿਨ੍ਹਾਂ ਭੈਣਾਂ ਨੇ, ਵੀਰਾਂ ਨੇ, ਬਜ਼ੁਰਗਾਂ ਨੇ, ਮਾਤਾਵਾਂ ਨੇ ਅਜੇ ਤੱਕ ਭਾਈ ਗੁਰੂ ਕਾ ਅੰਮ੍ਰਿਤ ਪਾਣ ਨਹੀਂ ਕੀਤਾ ਹੋਇਆ, ਉਹਨਾਂ ਦੀ ਸੇਵਾ 'ਚ ਨਿਮਰਤਾ ਸਹਿਤ ਬੇਨਤੀ ਹੈ, कि गुरु का अमृत छक के गुरु के सिख बनिए, गुरु के सिंह बनिए, गुरु के पुत्र पुत्रियां बनिए। जिन्हां ने अजे तक अमृत पान नहीं किया, 14 तारीख वाले दिन जे कोई तैयार होवेगी गुरु की संगत ते प्रबंधक वीरां नूं बेनती करांगे जरूर साधन कोई बनाउणगे उत्थे ले जाण दा, किरपाना कशहरे आदिक जे लोड़ होवेगी तो उत्थों मिल जाणगे। केसी इशनान करके उत्थे पहुंचना, समय सिर अमृत छक के गुरु की खुशियां प्राप्त करनियां, ये तुहाडी सेवा च बेनती है। भुल्लां चो करी खिमा, बहुत बहुत धन्नवाद।
कबीर रस को गांडो चूसी है, गुण को मरिए रोए, अवगुणी आरे मानस पलो ना कह कोए।
वाहिगुरु जी का खालसा, वाहिगुरु जी की फतेह।